ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਮਗਰ ਸੁਦੀ ਪੰਚਮੀ ਦਾ ਦਿਨ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਨ ਜਾਣਦਿਆਂ ਹੋਇਆਂ ਬੜੀ ਸ਼ਰਧਾ ਭਾਵਨਾ ਆਦਿ ਤੇ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਸ਼ਹੀਦੀ ਜੋੜ ਮੇਲ ਮਨਾ ਰਹੇ ਹੋ। ਅੱਜ ਦੇ ਦਿਨ ਤਿਲਕ ਤੇ ਜੰਜੂ ਦੀ ਰੱਖਿਆ ਕਰਦਿਆਂ ਜ਼ੁਲਮ ਦਾ ਜ਼ਾਲਮ ਦਾ ਟਾਕਰਾ ਸਬਰ ਨਾਲ ਕਰਦਿਆਂ ਸਤਿਗੁਰਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਹਿੰਦੁਸਤਾਨ ਦੀ ਐਸੀ ਦਸ਼ਾ ਸੀ ਔਰੰਗਜ਼ੇਬ ਬਾਦਸ਼ਾਹ ਦੇ ਕੁਕਰਮ ਜ਼ੁਲਮਾਂ ਦੀ ਇੰਤਹਾ ਹੋ ਰਹੀ ਸੀ। ਔਰੰਗੇ ਅੰਦਰ ਇੱਕ ਬਿਰਤੀ ਕੰਮ ਕਰ ਰਹੀ ਸੀ, ਇੱਕ ਕੁਦਰਤ ਦਾ ਸੁਭਾਉ ਹੈ ਕਿ ਜਿੱਦਾਂ ਦੇ ਕਿਰਦਾਰ ਦਾ, ਜਿੱਦਾਂ ਦੇ ਇਖਲਾਕ ਦਾ, ਜਿੱਦਾਂ ਦੇ ਸੁਭਾਉ ਦਾ ਕੋਈ ਵਿਅਕਤੀ ਹੁੰਦਾ ਹੈ ਉਹਦੇ ਆਲੇ ਦੁਆਲੇ ਉਦਾਂ ਦੇ ਲੋਕ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ। ਔਰੰਗਾ ਜਿਹੋ ਜਿਹਾ ਕੱਟੜ ਤੇ ਮੁਤਸਬੀ ਸੀ, ਆਪਣੇ ਆਪ ਨੂੰ ਪੱਕਾ ਮੁਸਲਮਾਨ ਹੋਣ ਦਾ ਟਕਵੰਜ ਕਰਦਾ ਸੀ, ਪਖੰਡ ਕਰਦਾ ਸੀ ਕਿ ਮੈਂ ਬਹੁਤ ਪਰਪੱਕ ਮੁਸਲਮਾਨ ਹਾਂ। ਹਾਲਾਂਕਿ ਇੱਕ ਮੁਸਲਮਾਨ ਦੀ ਪਰਿਭਾਸ਼ਾ ਬਾਰੇ ਜੇ ਜਾਣਨਾ ਹੋਵੇ ਤਾਂ ਗੁਰਦੇਵ ਕਹਿੰਦੇ ਮੁਸਲਮਾਨ ਉਹ ਹੈ ਜਿਹਦਾ ਹਿਰਦਾ ਮੋਮ ਵਰਗਾ ਕੋਮਲ ਹੋਵੇ, ਮੁਸਲਮਾਨ ਮੋਮ ਦਿਲ ਹੋਵੇ, ਜਿਹਦਾ ਹਿਰਦਾ ਮੋਮ ਵਾਂਗੂ ਕੋਮਲ ਹੋਵੇ। ਪਰ ਇਹ ਇਤਨਾ ਕਠੋਰ ਸੀ ਕਿ ਸ਼ਾਇਦ ਪੱਥਰ ਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੋਵੇ ਕਿ ਮੇਰੇ ਤੋਂ ਵੀ ਵੱਧ ਕਠੋਰ ਇਹਦਾ ਹਿਰਦਾ। ਔਰੰਗੇ ਨੇ ਔਰ ਉਹਦੇ ਨਾਲ ਦੇ ਜਿਤਨੇ ਉਹਦੇ ਸਹਿਯੋਗੀ ਸਾਥੀ ਸਨ ਇੱਕ ਠਾਣ ਲਈ ਸੀ ਕਿ ਹਿੰਦੁਸਤਾਨ ਵਿੱਚ ਕੇਵਲ ਇੱਕ ਮਜ਼ਹਬ ਇੱਕ ਧਰਮ ਰਹੇਗਾ ਸਾਡਾ ਇਸਲਾਮ ਮਤ। ਜਿਤਨੇ ਇੱਥੇ ਹਿੰਦੂ ਨੇ ਸਨਾਤਨ ਧਰਮ ਨਾਲ ਜੁੜੇ ਹੋਏ ਨੇ ਇਹਨਾਂ ਸਾਰਿਆਂ ਨੂੰ ਇਸਲਾਮ ਧਾਰਨ ਕਰਵਾਇਆ ਜਾਵੇ। ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਨੇ ਲੋਕਾਂ ਦੇ ਗਲਾਂ 'ਚ ਜਨੇਊ ਲਾਉਣੇ ਸ਼ੁਰੂ ਕੀਤੇ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਤੋਂ ਔਰੰਗਜ਼ੇਬ ਨੇ ਕਰਤੂਤਾਂ ਸ਼ੁਰੂ ਕਰ ਦਿੱਤੀਆਂ ਸੀ। ਜਬਰੀ ਲੋਕਾਂ ਦੇ ਮੱਥਿਆਂ ਤੋਂ ਤਿਲਕ ਮਿਟਾਉਣੇ, ਜੰਜੂ 'ਚ ਤੋੜਨੇ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੋਹ ਕੋਹ ਕੇ ਵੀ ਮਾਰਿਆ, ਸੈਂਕੜਿਆਂ ਦੀ ਗਿਣਤੀ ਵਿੱਚ ਮੰਦਰ ਢਾਏ ਗਏ, ਮੰਦਰਾਂ ਵਿੱਚ ਪਏ ਹੋਏ ਠਾਕੁਰ ਦੀਆਂ ਮੂਰਤੀਆਂ ਤੋੜ ਕੇ ਉਹਨਾਂ ਮੂਰਤੀਆਂ ਨੂੰ ਮਸਜਿਦਾਂ ਦੇ ਜਿੱਥੇ ਪਾਏਦਾਨ ਹੁੰਦੇ ਆ ਉੱਥੇ ਦੱਬ ਦਿੱਤੀਆਂ ਗਈਆਂ ਕਿ ਆਉਣ ਜਾਣ ਵਾਲੇ ਲੋਕ ਜਦੋਂ ਲੰਘਣ ਤੇ ਪੈਰਾਂ ਥੱਲੇ ਲਤਾੜ ਕੇ ਲੰਘਣ। ਬਹੁਤ ਸਾਰੇ ਮੰਦਰ ਢਾ ਕੇ ਉਹਨਾਂ ਥਾਵਾਂ ਤੇ ਮਸੀਤਾਂ ਖੜੀਆਂ ਕੀਤੀਆਂ ਗਈਆਂ। ਏਦਾਂ ਦਾ ਵਰਤਾਰਾ ਵਰਤ ਰਿਹਾ ਸੀ। ਹੈਰਾਨ ਹੋਵੋਗੇ ਕਿ ਜੈਪੁਰ, ਜੋਧਪੁਰ, ਰਾਜਸਥਾਨ ਦੇ ਇਲਾਕਿਆਂ ਵਿੱਚ ਇੱਕ ਇੱਕ ਦਿਨ ਵਿੱਚ 500-500 ਮੰਦਰ ਢਾ ਦਿੱਤੇ ਗਏ। ਕਿਸੇ ਨੇ ਇੰਨਾ ਹੌਸਲਾ ਨਹੀਂ ਕੀਤਾ ਕਿ ਸਾਡੇ ਮੰਦਰ ਢੱਠ ਰਹੇ ਨੇ, ਨਾਲੇ ਛੱਤਰੀ ਰਾਜੇ ਸੀ, ਕਿ ਤਲਵਾਰ ਚੁੱਕ ਕੇ ਅਸੀਂ ਔਰੰਗਜ਼ੇਬ ਦੀ ਇਸ ਕਰਤੂਤ ਦਾ ਮੁਕਾਬਲਾ ਕਰ ਸਕੀਏ। ਕਿਸੇ ਅੰਦਰ ਹੌਸਲਾ ਨਹੀਂ ਸੀ, ਸਗੋਂ ਰਾਜਪੁਤਾਨੇ ਦੇ ਇਲਾਕੇ ਦੇ ਜਿਹੜੇ ਰਾਜੇ ਸੀ ਉਹ ਵੀ ਲੁਕ ਲੁਕ ਕੇ ਪੂਜਾ ਕਰਦੇ ਸੀ। ਮੰਦਰਾਂ ਵਿੱਚ ਕੋਈ ਟੱਲ ਨਹੀਂ ਸੀ ਖੜਕਾ ਸਕਦਾ, ਸ਼ੰਖ ਨਹੀਂ ਸੀ ਵਜਾ ਸਕਦਾ, ਦੀਵੇ ਬਾਲ ਕੇ ਆਰਤੀਆਂ ਨਹੀਂ ਸੀ ਕਰ ਸਕਦਾ। ਇਹੋ ਜਿਹਾ ਵਰਤਾਰਾ ਹਿੰਦੁਸਤਾਨ ਦਾ ਵਰਤ ਰਿਹਾ ਸੀ। ਉਸ ਵੇਲੇ ਔਰੰਗਜ਼ੇਬ ਨੇ ਹਿੰਦੁਸਤਾਨ ਦੇ 22 ਸੂਬਿਆਂ 'ਚ ਆਪਣੇ ਪ੍ਰਵਾਨੇ ਜਾਰੀ ਕੀਤੇ ਕਿ ਜਿਤਨੇ ਇੱਥੇ ਰਹਿਣ ਵਾਲੇ ਹਿੰਦੂ ਨੇ ਉਹਨਾਂ ਨੂੰ ਮੁਸਲਮਾਨ ਬਣਾਓ, ਜੇ ਕਿਸੇ ਦਾ ਕੇਸ ਚੱਲਦਾ ਹੈ ਕਚਹਿਰੀ ਵਿੱਚ, ਜਿਹੜਾ ਇਸਲਾਮ ਕਬੂਲ ਕਰ ਲਵੇ ਉਹਨੂੰ ਜਿਤਾ ਦਿਓ। ਉਹਦਾ ਵਿਰੋਧੀ ਭਾਵੇਂ ਸੱਚਾ ਵੀ ਹੋਵੇ ਉਹਦੀ ਗੱਲ ਨਹੀਂ ਮੰਨਣੀ। ਜੇ ਕਿਸੇ ਦੀ ਲੜਾਈ ਝਗੜਾ ਤੇ ਕਿਸੇ ਨੂੰ ਜਿਤਾਉਣਾ, ਲੜਾਈ ਝਗੜੇ ਵਿੱਚ ਕਿਸੇ ਦਾ ਜ਼ਮੀਨ ਦਾ ਲੜਾਈ ਝਗੜਾ, ਕਿਸੇ ਦਾ ਕੁਝ ਜਾਇਦਾਦ ਦਾ ਲੜਾਈ ਝਗੜਾ, ਜਿਹੜਾ ਇਸਲਾਮ ਕਬੂਲ ਕਰ ਲਵੇ ਉਹ ਜ਼ਮੀਨ ਦਾ ਫੈਸਲਾ ਉਹਦੇ ਹੱਕ 'ਚ ਕਰ ਦੇ। ਇੱਥੋਂ ਤੱਕ ਕਿ ਲੋਕਾਂ ਵਿੱਚ ਇੱਦਾਂ ਦੀ ਕਹਿਵਤ ਚੱਲ ਪਈ, ਜਦੋਂ ਕਿਤੇ ਦੋ ਭਰਾ ਲੜਦੇ ਸੀ ਤੇ ਜਿਹੜਾ ਉਸ ਵੇਲੇ ਬਲੀ ਦੇ ਕੋਲੋਂ ਹਾਰਦਾ ਸੀ ਤੇ ਉਹ ਕਹਿੰਦਾ ਸੀ ਮੈਂ ਚੱਲਿਆ ਮੁਸਲਮਾਨ ਬਣਨ, ਪਰਿਵਾਰ ਦੇ ਜੀ ਹੱਥ ਜੋੜ ਜੋੜ ਉਹਨੂੰ ਰੋਕਦੇ। ਇੱਦਾਂ ਦਾ ਵਰਤਾਰਾ ਜਦੋਂ ਵਰਤਿਆ, ਉਮੀਦ ਮੁੱਕਣ ਲੱਗੀ ਕਿ ਸ਼ਾਇਦ ਹੀ ਹੁਣ ਸਨਾਤਨ ਧਰਮ ਰਹੇ, ਕਿਉਂਕਿ ਪ੍ਰਵਾਨੇ ਜਾਰੀ ਹੋ ਗਏ ਨੇ ਕਿ ਜਿਸ ਤਰੀਕੇ ਨਾਲ ਵੀ ਹੋ ਸਕੇ ਇਹਨਾਂ ਨੂੰ ਇਸਲਾਮ ਕਬੂਲ ਕਰਵਾਓ, ਕੋਈ ਵੀ ਤਰੀਕਾ ਅਪਣਾਉਣਾ ਪਵੇ, ਨਹੀਂ ਮੰਨਦੇ ਕਤਲ ਕਰ ਦਿਓ। ਇਹਨਾਂ ਦਾ ਕਤਲ ਕਰਨ ਵਾਲਿਆਂ ਤੇ ਕੋਈ ਕਿਸੇ ਪ੍ਰਕਾਰ ਦਾ ਕੇਸ ਨਹੀਂ ਚੱਲੇਗਾ, ਸਗੋਂ ਇਹ ਸਮਝਿਆ ਜਾਏਗਾ ਕਿ ਇਹਨਾਂ ਦਾ ਕਤਲ ਕਰੇਗਾ ਜਿਹੜਾ, ਜੇ ਇਸਲਾਮ ਨਾ ਕਬੂਲਣਗੇ, ਜਿਹੜਾ ਕਤਲ ਕਰੇਗਾ ਉਹਨੂੰ ਇਸਲਾਮ ਦਾ ਸੇਵਾਦਾਰ ਮੰਨਿਆ ਜਾਏਗਾ। ਜਦੋਂ ਇਹ ਪ੍ਰਵਾਨੇ ਚੱਲ ਪਏ, ਧਰਮ ਮੰਦਰ ਢਹਿਣ ਲੱਗੇ, ਧਰਮ ਭ੍ਰਸ਼ਟ ਹੋਣ ਲੱਗੇ, ਮੰਦਰਾਂ ਵਿੱਚ ਗਊਆਂ ਨੂੰ ਹਲਾਲ ਕੀਤਾ ਜਾਣ ਲੱਗ ਪਿਆ, ਤਾਂ ਕਸ਼ਮੀਰ ਦੇ ਵਿੱਚ ਵੀ ਇਹ ਪਰਚਾ ਪਹੁੰਚਿਆ। ਕਸ਼ਮੀਰ ਵਿੱਚ ਉਹਨਾਂ ਦਿਨਾਂ ਵਿੱਚ ਹਿੰਦੁਸਤਾਨ ਦੇ ਜਿਹੜੇ ਚੁਣਿੰਦਾ ਬ੍ਰਾਹਮਣ ਸਨ ਉਹ ਰਹਿੰਦੇ ਸੀ। ਉਹ ਬ੍ਰਾਹਮਣ ਜਿਹੜੇ ਸਨਾਤਨ ਧਰਮ ਵਿੱਚ, ਹਿੰਦੂ ਧਰਮ 'ਚ ਸਭ ਤੋਂ ਉੱਚੇ ਰੁਤਬਿਆਂ 'ਤੇ ਸੀ, ਉਹਨਾਂ ਪੰਡਤਾਂ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਸੱਦ ਕੇ ਆਖਿਆ ਜੀ ਇਸਲਾਮ ਕਬੂਲੋ, ਨਹੀਂ ਤਾਂ ਮਰਨ ਨੂੰ ਤਿਆਰ ਹੋਵੋ, ਦੋ ਹੀ ਰਾਹ ਨੇ। ਬੜੇ ਚਿੰਤਤ ਸੀ ਉਹ, ਤਾਂ ਪਹਿਲਾਂ ਹੀ ਸੋਚ ਰਹੇ ਸਨ ਕਿਵੇਂ ਧਰਮ ਬਚਾਈਏ। ਅਮਰਨਾਥ ਦੇ ਮੰਦਰ ਵਿੱਚ ਜਾ ਕੇ ਇਕੱਠੇ ਹੋ ਕੇ ਬਹਿ ਗਏ ਔਰ ਪ੍ਰਣ ਕਰ ਲਿਆ ਕਿ ਜਦੋਂ ਤੱਕ ਸਾਡੀ ਭਗਵਾਨ ਨਹੀਂ ਸੁਣੇਗਾ ਉਤਨੀ ਦੇਰ ਤੱਕ ਅਸੀਂ ਲੰਗਰ ਪ੍ਰਸ਼ਾਦਾ ਨਹੀਂ ਛਕਾਂਗੇ। ਤਿੰਨ ਦਿਨ ਬੀਤ ਗਏ, ਤੀਜੇ ਦਿਨ ਇੱਕ ਚਿੱਠੀ ਉਹਨਾਂ ਨੂੰ ਪ੍ਰਾਪਤ ਹੋਈ ਉੱਥੇ ਅਮਰਨਾਥ ਦੇ ਮੰਦਰ ਵਿੱਚ। ਚਿੱਠੀ ਏਦਾਂ ਜਾਪਦਾ ਸੀ ਜਿਵੇਂ ਸ਼ਿਵਜੀ ਭਗਵਾਨ ਵੱਲੋਂ ਲਿਖੀ ਹੋਵੇ। ਚਿੱਠੀ 'ਚ ਲਿਖਿਆ ਹੋਇਆ ਸੀ ਕਿ ਬ੍ਰਾਹਮਣੋ, ਤੁਹਾਡੇ ਧਰਮ ਦੀ ਅਗਰ ਕੋਈ ਰੱਖਿਆ ਕਰ ਸਕਦਾ ਹੈ ਤੇ ਧਰਮ ਦੀ ਤੁਜਾ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਰੱਖਿਆ ਕਰ ਸਕਦੇ ਨੇ, ਕੋਈ ਦੂਜਾ ਨਹੀਂ।
ਸਤਿ ਸ੍ਰੀ ਅਕਾਲ,
ਤੁਸੀਂ ਉਹਨਾਂ ਦੀ ਸ਼ਰਨ 'ਚ ਚਲੇ ਜਾਓ, ਤੁਹਾਡੀ ਰੱਖਿਆ ਕਰਨਗੇ। 14 ਪੰਡਤਾਂ ਦਾ ਇੱਕ ਵਫਦ ਤਿਆਰ ਹੋਇਆ ਜਿਹਦੀ ਅਗਵਾਈ ਪੰਡਿਤ ਕਿਰਪਾ ਰਾਮ ਜੀ ਨੇ ਕੀਤੀ। ਪੰਡਿਤ ਕਿਰਪਾ ਰਾਮ ਗੁਰੂ ਘਰ ਦਾ ਸੇਵਕ ਵੀ ਸੀ, 9ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇਹੋ ਜਿਹਾ ਕਿਰਤਾਰਥ ਹੋਇਆ ਪੰਡਿਤ ਕਿਰਪਾ ਰਾਮ। ਕਲਗੀਧਰ ਦੇ ਸਮੇਂ ਫਿਰ ਇਹਨੇ ਖੰਡੇ ਦੀ ਪੌਲ ਧਾਰਨ ਕੀਤੀ ਤੇ ਕਿਰਪਾ ਰਾਮ ਤੋਂ ਕਿਰਪਾ ਸਿੰਘ ਬਣੇ। ਇਹਨਾਂ ਦੀ ਅੰਸ ਵੰਸ ਵਿੱਚੋਂ ਬੜੇ ਬੜੇ ਮਹਾਂਪੁਰਸ਼ਾਂ ਨੇ ਜਨਮ ਲਿਆ, ਉਹਨਾਂ ਵਿੱਚੋਂ ਇੱਕ ਸਨ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ, ਜਿਨ੍ਹਾਂ ਦੇ ਨਾਂ ਤੇ ਲਾਇਬ੍ਰੇਰੀ ਪਟਿਆਲੇ ਆਪਣੇ ਦੁੱਖ ਨਿਵਾਰਨ ਸਾਹਿਬ ਚੱਲਦੀ, ਅਕਾਲੀ ਕੌਰ ਸਿੰਘ ਨਿਹੰਗ ਸਿੰਘ। ਅਕਾਲੀ ਕੌਰ ਸਿੰਘ ਜੀ ਪੰਡਿਤ ਕਿਰਪਾ ਰਾਮ ਜੀ ਦੀ ਅੰਸ ਵੰਸ ਵਿੱਚੋਂ ਸਨ, ਜਿਨ੍ਹਾਂ ਨੇ 20 ਸਾਲ ਦੀ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਤਿਆਰ ਕੀਤਾ। ਪੂਰੇ ਪੰਥ ਵਿੱਚ ਜਿਤਨੇ ਵੀ ਗੁਰਮਤੇ ਹੁੰਦੇ ਸੀ, ਪੰਥਕ ਫੈਸਲੇ ਹੁੰਦੇ ਸੀ, ਜਦੋਂ ਤੱਕ ਅਕਾਲੀ ਕੌਰ ਸਿੰਘ ਜੀ ਉੱਥੇ ਹਾਜ਼ਰ ਨਹੀਂ ਸੀ ਹੁੰਦੇ, ਪੰਥ ਦਾ ਉਹ ਫੈਸਲਾ ਸਿਰੇ ਨਹੀਂ ਸੀ ਚੜ੍ਹਦਾ, ਪ੍ਰਵਾਨ ਨਹੀਂ ਸੀ ਮੰਨਿਆ ਜਾਂਦਾ। ਅਕਾਲੀ ਜੀ ਜਦੋਂ ਆ ਕੇ ਸਹੀ ਪਾਉਂਦੇ ਸੀ ਤਾਂ ਸਾਰਾ ਪੰਥ ਮੰਨਦਾ ਸੀ, ਤੇ ਬੜੀ ਉੱਚ ਅਵਸਥਾ ਦੇ ਮਹਾਂਪੁਰਸ਼ ਸਨ ਅਕਾਲੀ ਕੌਰ ਸਿੰਘ ਜੀ। ਉਹਨਾਂ ਦਾ ਅੰਤਮ ਸੰਸਕਾਰ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੰਪਲੈਕਸ ਵਿੱਚ ਹੋਇਆ ਸੀ। ਉਹਨਾਂ ਦੇ ਵਡੇਰੇ ਸਨ ਪੰਡਿਤ ਕਿਰਪਾ ਰਾਮ। ਇਹ ਨੌਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਕੇ ਪੁਕਾਰ ਕੀਤੀ, ਮਹਾਰਾਜ ਸਾਡਾ ਜੰਝੂ ਸਾਡਾ ਤਿਲਕ ਬਚਾਓ, ਸਾਡੇ ਧਰਮ ਬਚਾਓ। ਸਤਿਗੁਰਾਂ ਦੀ ਸ਼ਰਨ ਵਿੱਚ ਕੋਈ ਮਜ਼ਲੂਮ ਆ ਜਾਏ ਜਿਸ ਤੇ ਜ਼ੁਲਮ ਹੋ ਰਿਹਾ, ਸਤਿਗੁਰੂ ਜੀ ਉਹਦੀ ਬੌੜੀ ਕਰਦੇ। ਜ਼ੁਲਮ ਕਰਨ ਵਾਲਾ ਕਿਸ ਮਤ ਨਾਲ, ਕਿਸ ਮਜ਼ਹਬ ਨਾਲ, ਕਾਹਦੇ ਨਾਲ ਸੰਬੰਧ ਰੱਖਦਾ ਹੈ, ਉਹ ਇਹ ਨਹੀਂ ਵੇਖਦੇ ਸਤਿਗੁਰੂ, ਬਸ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਦੇ। ਇੱਕ ਗੱਲ ਕਹਿ ਦੇਣੀ ਇੱਥੇ ਉਚਿਤ ਹੈ, ਹਿੰਦੂ ਆਏ ਨੇ ਮਹਾਰਾਜ ਜੀ ਦੀ ਸ਼ਰਨ ਚ ਤੇ ਸਤਿਗੁਰੂ ਜੀ ਉਹਨਾਂ ਦੀ ਰੱਖਿਆ ਕਰ ਰਹੇ ਨੇ। ਜੇ ਕਿਤੇ ਉਸ ਵੇਲੇ ਮੁਸਲਮਾਨਾਂ ਤੇ ਹਿੰਦੂ ਧੱਕਾ ਕਰ ਰਹੇ ਹੁੰਦੇ, ਮੁਸਲਮਾਨ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਤੇ ਸਤਿਗੁਰੂ ਉਹਨਾਂ ਨੂੰ ਵੀ ਗਲ ਨਾਲ ਲਾਉਂਦੇ, ਕਿਉਂਕਿ ਮੇਰੇ ਗੁਰਦੇਵ ਸਰਬ ਸਾਂਝੇ ਰਹਿਬਰ ਨੇ। ਗੁਰਦੇਵ ਨੇ ਪੱਖਵਾਦ ਨਹੀਂ ਕੀਤਾ। ਜੇ ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਿਆ ਸੀ, ਦੱਸੋ ਜੀ ਹਿੰਦੂ ਵੱਡਾ ਕਿ ਮੁਸਲਮਾਨ, ਤਾਂ ਮੇਰੇ ਸਾਹਿਬ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਕਿਹਾ ਸੀ, ਸ਼ੁਭ ਅਮਲਾਂ ਵਜੋਂ ਦੋਨੋਂ ਰੋਈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਰਪੱਖਸ਼ਤਾ ਹੈ, ਪੱਖਵਾਦ ਵਿੱਚ ਨਹੀਂ। ਤੋਂ ਨੌਵੇਂ ਪਾਤਸ਼ਾਹ ਦੀ ਪਨਾਹ ਵਿੱਚ ਆਏ, ਗੁਰਦੇਵ ਨੇ ਵੇਖਿਆ ਕਿ ਔਰੰਗਜ਼ੇਬ ਇਹਨਾਂ ਦੇ ਪਿੱਛੇ ਆਪਣੇ ਪੂਰੇ ਲਸ਼ਕਰ ਸਮੇਤ ਲੈ ਕੇ ਪਿਆ ਹੋਇਆ ਕਿ ਇਹਨਾਂ ਦਾ ਧਰਮ ਖਤਮ ਕਰਨਾ। ਉਹਦਾ ਧਿਆਨ ਇਹਨਾਂ ਵੱਲੋਂ ਡਿਵਰਟ ਕਰਕੇ ਆਪਣੇ ਵੱਲ ਕਰੀਏ, ਇਹ ਬੜਾ ਵੱਡਾ ਕੰਮ ਸੀ। ਨੌਵੇਂ ਪਾਤਸ਼ਾਹ ਤੋਂ ਬਿਨਾਂ ਕੋਈ ਦੂਜਾ ਨਹੀਂ ਸੀ ਕਰ ਸਕਦਾ। ਏਡਾ ਜਰਵਾਣਾ ਬਾਦਸ਼ਾਹ ਜਿਹਨੇ ਸ਼ਰਮਦ ਵਰਗੇ ਫਕੀਰਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਸੀ, ਸੱਕੇ ਪਿਓ ਨੂੰ ਪਿਆਸਾ ਰੱਖ ਕੇ ਤੜਫਾ ਤੜਫਾ ਕੇ ਮਾਰਿਆ ਸੀ, ਤਿੰਨ ਭਰਾਵਾਂ ਦਾ ਕਾਤਲ ਹੈ ਤੇ ਭਰਾ ਦਾ ਸਿਰ ਵੱਢ ਕੇ ਆਪਣੇ ਪਿਓ ਨੂੰ ਥਾਲੀ ਚ ਰੱਖ ਕੇ ਭੇਟ ਕਰਕੇ ਭੇਜਦਾ ਤੇ ਕਹਿੰਦਾ, ਪਿਤਾ ਜੀ ਤੁਹਾਡੇ ਜਨਮ ਦਿਨ ਦਾ ਤੋਹਫਾ। ਇਹੋ ਜਿਹਾ ਜਰਵਾਣਾ ਬਾਦਸ਼ਾਹ ਜਿਹੜਾ ਉਸ ਵੇਲੇ ਨਾ ਹਿੰਦੂਆਂ ਦੇ ਮਗਰ ਪਿਆ ਹੋਇਆ ਸੀ, ਸਤਿਗੁਰੂ ਜੀ ਨੇ ਉਹਦਾ ਧਿਆਨ ਆਪਣੇ ਵੱਲ ਖਿੱਚਣਾ, ਇਹ ਕੇਵਲ ਨੌਵੇਂ ਪਾਤਸ਼ਾਹ ਕਰ ਸਕਦੇ ਸੀ, ਕੋਈ ਦੂਜਾ ਨਹੀਂ। ਇਹੋ ਜਿਹੇ ਜ਼ੁਲਮ ਦੀ ਹਨੇਰੀ ਨੂੰ ਆਪਣੇ ਵਾਲੇ ਪਾਸੇ ਕਰ ਲੈਣਾ ਵੀ ਇਸ ਹਨੇਰੀ ਨੂੰ ਅਸੀਂ ਚੱਲਾਂਗੇ, ਇਹਦੇ ਸਾਹਮਣੇ ਅਸੀਂ ਚਟਾਨ ਬਣ ਕੇ ਖਲੋਵਾਂਗੇ। ਪਾਤਸ਼ਾਹ ਕਹਿੰਦੇ, ਜਾਓ ਕਹਿ ਦਿਓ ਬਾਦਸ਼ਾਹ ਨੂੰ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ, ਜੇ ਉਹ ਇਸਲਾਮ ਕਬੂਲਣਗੇ ਅਸੀਂ ਇਸਲਾਮ ਕਬੂਲਣ ਨੂੰ ਤਿਆਰ। ਕਿੱਡਾ ਵੱਡਾ ਫੈਸਲਾ ਸੀ। ਤਾਂ ਪੰਡਿਤ ਕਿਰਪਾ ਰਾਮ ਜੀ ਗਏ, ਔਰੰਗਜ਼ੇਬ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਨੇ ਆਖਿਆ, ਇਹਦਾ ਕੰਮ ਹੀ ਸੌਖਾ ਹੋ ਗਿਆ, ਕਿੱਥੇ ਹਜ਼ਾਰਾਂ ਬੰਦਿਆਂ ਨੂੰ ਮੁਸਲਮਾਨ ਬਣਾਉਣ ਵਾਸਤੇ ਸਾਨੂੰ ਇਕੱਲੇ ਇਕੱਲੇ ਨਾਲ ਬਹਿਸਣਾ ਪੈਂਦਾ, ਇੱਕ ਨੂੰ ਬਣਾਵਾਂਗੇ ਸਾਰੇ ਆਪੇ ਬਣ ਜਾਣਗੇ, ਇਕੱਲੇ ਬੰਦੇ ਨੂੰ ਮਨਾਉਣਾ ਤਾਂ ਸੌਖਾ ਹੁੰਦਾ। ਉਸੇ ਵੇਲੇ ਅੱਧੀ ਭੇਜੇ ਆਨੰਦਪੁਰ ਸਾਹਿਬ ਕੇ ਸਤਿਗੁਰੂ ਜੀ ਨੂੰ ਆਪਣੇ ਕੋਲ ਸੱਦਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨਾਲ ਪੰਜ ਸਿੱਖਾਂ ਦਾ ਜਥਾ ਲਿਆ, ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰਦੇਵ ਚੱਲੇ ਨੇ ਪੰਜ ਸਿੱਖ, ਜਿਨ੍ਹਾਂ ਵਿੱਚੋਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਔਰ ਇਸੇ ਤਰ੍ਹਾਂ ਭਾਈ ਗੁਰਦਿੱਤਾ ਤੇ ਭਾਈ ਉਦਾ ਜੀ, ਇਹ ਪੰਜ ਸਿੱਖ ਮਹਾਰਾਜ ਜੀ ਨਾਲ ਚੱਲੇ ਨੇ। ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਭਰਤਗੜ੍ਹ ਆਦਿਕ ਨਗਰਾਂ ਤੋਂ ਹੁੰਦਿਆਂ ਗਰੀਬਨਵਾਜ ਪਾਤਸ਼ਾਹ ਜੀ ਸੈਫਾਬਾਦ ਸੈਫਦੀਨ ਦੇ ਕੋਲ ਆਏ ਨੇ, ਜਿਹਨੂੰ ਅੱਜ ਕੱਲ੍ਹ ਆਪਾਂ ਸ੍ਰੀ ਬਹਾਦਰਗੜ੍ਹ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਤੋਂ ਪਟਿਆਲੇ ਵਿੱਚ ਸਤਿਗੁਰਾਂ ਦਾ ਇਹ ਪਾਵਨ ਸਥਾਨ ਹੈ, ਬਹਾਦਰਗੜ੍ਹ ਸਾਹਿਬ ਪਾਤਸ਼ਾਹ ਨੇ ਆ ਕੇ ਚਰਨ ਪਾਏ, ਚੁਮਾਸੇ ਦੇ ਦਿਨ ਗੁਰਦੇਵ ਨੇ ਇੱਥੇ ਬਤੀਤ ਕੀਤੇ। ਚੁਮਾਸੇ ਦਾ ਸਮਾਂ ਬਤੀਤ ਕਰਕੇ ਜਿਸ ਵਕਤ ਪਾਤਸ਼ਾਹ ਜੀ ਅੱਗੇ ਵਧੇ ਨੇ, ਤੋਂ ਪਟਿਆਲੇ ਦਾ ਨਗਰ ਪਵਿੱਤਰ ਕਰਕੇ ਸ਼ਹਿਰ ਉਦੋਂ ਨਹੀਂ ਸੀ ਵਸਿਆ, ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਇਹਨਾਂ ਪਾਵਨ ਸਥਾਨਾਂ ਨੂੰ ਪਵਿੱਤਰ ਕਰਦਿਆਂ ਦਇਆਨਿਦ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਮਾਣੇ ਪਹੁੰਚੇ ਨੇ। ਸਮਾਣੇ ਸੈਫਦੀਨ ਦਾ ਮਿੱਤਰ ਸੀ, ਉਹਦੀ ਗੜੀ ਵਿੱਚ ਜਿੱਥੇ ਗੁਰਦੁਆਰਾ ਗੜੀ ਨਜ਼ੀਰ ਹੈ, ਉੱਥੇ ਮਹਾਰਾਜ ਜੀ ਰਾਤ ਰਹੇ। ਦਿਨੇ ਥੜਾ ਸਾਹਿਬ ਵਾਲੇ ਸਥਾਨ ਤੇ ਪਾਤਸ਼ਾਹ ਨੇ ਆਪਣਾ ਡੇਰਾ ਕੀਤਾ। ਸਮਾਣੇ ਤੋਂ ਗੁਰਦੇਵ ਜੀ ਅੱਗੇ ਵਧੇ ਨੇ, ਪੇਵਾ ਆਦਿਕ ਨਗਰਾਂ ਨੂੰ ਪਵਿੱਤਰ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਜੀਨ ਤਮਤਾਨ ਸਾਹਿਬ ਪਹੁੰਚੇ ਨੇ। ਤਮਤਾਨ ਸਾਹਿਬ ਤੋਂ ਅੱਗੇ ਵਧਦਿਆਂ ਵਧਦਿਆਂ ਗਰੀਬ ਨਵਾਜ ਪਾਤਸ਼ਾਹ ਆਗਰੇ ਆਏ ਹਨ। ਆਗਰੇ ਇੱਕ ਬਜ਼ੁਰਗ ਮਾਈ ਸੀ, ਜਿਹਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ। ਉਹਨੇ ਕੱਪੜੇ ਦਾ ਥਾਨ ਬਣਾ ਕੇ ਰੱਖਿਆ ਸੀ। ਮਹਾਰਾਜ ਜੀ ਨੇ ਆਖਿਆ, ਮਾਈ ਨੌਵੇਂ ਜਾਮੇ ਚ ਆਵਾਂਗੇ, ਤੇਰੇ ਕੋਲੋਂ ਥਾਨ ਪ੍ਰਵਾਨ ਕਰਾਂਗੇ। ਆਗਰੇ ਪਹੁੰਚ ਕੇ ਗੁਰਦੇਵ ਨੇ ਮਾਈ ਨੂੰ ਕਿਰਤਾਰਥ ਕਰਕੇ ਉਸ ਦਾ ਥਾਨ ਕਬੂਲਿਆ। ਉਸ ਅਸਥਾਨ ਤੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਮਾਈ ਥਾਨ ਸਾਹਿਬ। ਬਾਗ ਵਿੱਚ ਉਤਾਰਾ ਕੀਤਾ, ਬਾਗ ਵਿੱਚ ਪੰਜ ਸਿੱਖ ਸਤਿਗੁਰਾਂ ਦੇ ਨਾਲ ਨੇ। ਥੋੜਾ ਜਿਹਾ ਉਦਾਸੀ ਦਾ ਆਲਮ ਹੈ। ਇੰਨੇ ਨੂੰ ਇੱਕ ਆਜੜੀ ਬੱਕਰੀਆਂ ਭੇਡਾਂ ਚਾਰਦਾ ਪੁੱਜਾ। ਪਾਤਸ਼ਾਹ ਨੇ ਆਪਣੇ ਹੱਥ ਦੀ ਇੱਕ ਮੁੰਦਰੀ ਤੇ ਦੁਸ਼ਾਲਾ ਉਹਨੂੰ ਦਿੱਤਾ, ਆਖਿਆ ਗਿਰਵੀ ਰੱਖ ਕੇ ਇਸ ਮੁੰਦਰੀ ਨੂੰ, ਇਹਦੇ ਬਦਲੇ ਮਠਿਆਈ ਇਸ ਦੁਸ਼ਾਲੇ ਚ ਪਾ ਕੇ ਲੈ ਆਈ। ਭਾਈ ਮਤੀ ਦਾਸ ਜੀ ਹੈਰਾਨ ਸਨ ਵੀ ਇਹ ਕੀ ਹੋ ਰਿਹਾ, ਇਤਨੀ ਕੀਮਤੀ ਮੁੰਦਰੀ ਦੋ ਢਾਈ ਸੇਰ ਮਠਿਆਈ ਬਦਲੇ ਦੇ ਰਹੇ ਨੇ, ਮੈਂ ਪੈਸੇ ਦੇ ਸਕਦਾ? ਕਿਉਂਕਿ ਭਾਈ ਮਤੀ ਦਾਸ ਜੀ ਗੁਰੂ ਘਰ ਦੇ ਦੀਵਾਨ ਸਨ। ਆਮਦਨ ਖਰਚ ਦਾ ਸਾਰਾ ਹਿਸਾਬ ਕਿਤਾਬ ਭਾਈ ਮਤੀ ਦਾਸ ਜੀ ਪਾਸ ਹੁੰਦਾ ਸੀ। ਭਾਈ ਮਤੀ ਦਾਸ ਜੀ ਨੇ ਆਖਿਆ, ਮਹਾਰਾਜ ਇਹ ਕੀ ਖੇਡ, ਸਤਿਗੁਰੂ ਜੀ ਕਹਿੰਦੇ ਹੁਕਮ ਹੈ। ਭਾਈ ਹਲਵਾਈ ਦੇ ਕੋਲ ਜਦੋਂ ਆਜੜੀ ਪਹੁੰਚਿਆ ਤਾਂ ਉਸ ਆਜੜੀ ਨੇ ਕੀ ਵੇਖਿਆ ਕਿ ਹਲਵਾਈ ਨੇ ਕੀ ਤੱਕਿਆ, ਉਹ ਕਹਿਣ ਲੱਗਾ, ਇਤਨੀ ਕੀਮਤੀ ਮੁੰਦਰੀ ਤੇਰੇ ਕੋਲ? ਕਹਿੰਦਾ, ਜੀ ਹਾਂ, ਕੋਈ ਬਾਹਰ ਆਏ ਨੇ, ਉਹਨਾਂ ਦੀ ਹੈ। ਦੁਸ਼ਾਲੇ ਚ ਮਠਿਆਈ ਪਾਉਣ ਲੱਗਾ ਤੇ ਉਹਨੇ ਦੀ ਬਾਂਹ ਫੜ ਲਈ, ਤੂੰ ਚੋਰ ਹੈ, ਕਿਸੇ ਦਾ ਚੋਰੀ ਕਰਕੇ ਲਿਆਇਆ ਸਮਾਨ, ਹਜ਼ਾਰਾਂ ਰੁਪਏ ਦੇ ਕੀਮਤੀ ਦੁਸ਼ਾਲੇ ਚ ਮਠਿਆਈ ਪਾ ਕੇ ਦੁਸ਼ਾਲਾ ਖਰਾਬ ਕਰਨਾ। ਕੋਤਵਾਲ ਕੋਲ ਲੈ ਗਿਆ, ਕੋਤਵਾਲ ਅੱਗੇ ਅਰਦਾਸਾਂ ਕਰ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਗ੍ਰਿਫਤਾਰ ਕਰਾਂ ਤੇ ਔਰੰਗਜ਼ੇਬ ਬਾਦਸ਼ਾਹ ਕੋਲ ਲਿਜਾ ਕੇ ਉਹਨਾਂ ਕੋਲੋਂ ਇਨਾਮ ਲਵਾਂ, ਤੇ ਵੇਖੋ ਮੇਰੇ ਸਾਹਿਬ ਉਹਦੀ ਵੀ ਅਰਦਾਸ ਪ੍ਰਵਾਨ ਕਰ ਰਹੇ ਨੇ। ਕੋਤਵਾਲ ਨੂੰ ਪਤਾ ਲੱਗਾ, ਬਾਗ ਵਿੱਚ ਆਇਆ, ਸਤਿਗੁਰੂ ਜੀ ਨੂੰ ਬੈਠਿਆਂ ਵੇਖ ਕੇ ਪਛਾਣਿਆ ਔਰ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਲੈ ਆਇਆ। ਗੁਰਦੁਆਰਾ ਗੁਰੂ ਕਾ ਤਾਲ ਅੱਜ ਵੀ ਉਹ ਛੋਟੀ ਇੱਟ ਦੀ ਜਗ੍ਹਾ ਮੌਜੂਦ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਜ਼ਰਬੰਦ ਕੀਤਾ ਗਿਆ। ਔਰੰਗਜ਼ੇਬ ਬਾਦਸ਼ਾਹ ਕੋਲ ਸੁਨੇਹਾ ਭੇਜਿਆ, ਬਾਦਸ਼ਾਹ ਨੇ ਆਪਣੀ ਫੌਜ ਭੇਜੀ ਕਿ ਕਿਤੇ ਰਾਜਪੂਤਾਨੇ ਦੇ ਰਾਜੇ ਗੁਰੂ ਜੀ ਨੂੰ ਗ੍ਰਿਫਤਾਰੀ ਵਿੱਚੋਂ ਛੁਡਾ ਕੇ ਨਾ ਲੈ ਜਾਣ ਸਾਡੇ ਕੋਲੋਂ। ਤਾਂ ਫੌਜਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲੈ ਕੇ ਦਿੱਲੀ ਪਹੁੰਚੀਆਂ ਨੇ। ਬੜੀ ਭਿਆਨਕ ਡਰਾਉਣੀ ਹਵੇਲੀ ਹੈ ਜਿਹਦੇ ਚ ਇੱਕ ਪ੍ਰੇਤ ਦੱਸਿਆ ਜਾਂਦਾ ਹੈ। ਮੌਲਵੀਆਂ ਤੇ ਕਾਜ਼ੀਆਂ ਨੇ ਔਰੰਗਜ਼ੇਬ ਨਾਲ ਸਲਾਹ ਕਰਕੇ ਉਸ ਹਵੇਲੀ ਵਿੱਚ ਸਤਿਗੁਰੂ ਜੀ ਨੂੰ ਨਜ਼ਰਬੰਦ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਪ੍ਰੇਤ ਦਾ ਵੀ ਪਾਰ ਉਤਾਰਾ ਕਰ ਦਿੱਤਾ ਹੈ। ਅਗਲੇ ਦਿਨ ਔਰੰਗਜ਼ੇਬ ਕਚਹਿਰੀ ਦੇ ਵਿੱਚ ਸੱਜ ਕੇ ਬੈਠਾ ਪਾਤਸ਼ਾਹ ਨੂੰ ਪੇਸ਼ ਕੀਤਾ ਗਿਆ। ਪਹਿਲੇ ਦਿਨ ਸਤਿਗੁਰਾਂ ਦਾ ਆਇਆਂ ਦਾ ਅਦਬ ਕੀਤਾ, ਇਹਨੇ ਸਤਿਕਾਰ ਕੀਤਾ। ਕਹਿਣ ਲੱਗਾ, ਗੁਰੂ ਜੀ, ਹਿੰਦੂ ਤੇ ਮੁਸਲਮਾਨ ਆਪਸ ਵਿੱਚ ਲੜਦੇ ਨੇ, ਇਹ ਸਹਿਮ ਸਾਡੇ ਸਮਾਜ 'ਚ ਬਣਿਆ ਰਹਿੰਦਾ ਹੈ। ਮੈਂ ਚਾਹੁੰਦਾ ਇੱਕੋ ਮਜ਼ਹਬ ਕਰਦਿਆਂ, ਇਹ ਮੇਰੀ ਮਰਜ਼ੀ ਹੈ, ਵੀ ਇੱਕੋ ਇਸਲਾਮ ਧਰਮ ਹੋਵੇਗਾ, ਆਪਸੀ ਲੜਾਈ ਮਤਭੇਦ ਖਤਮ ਹੋ ਜਾਣਗੇ। ਨਾਲੇ ਹਿੰਦੂ ਬੁੱਤਾਂ ਨੂੰ ਪੂਜਦੇ ਨੇ, ਪੱਥਰ ਪੂਜਣਾ ਕਾਫਰਾਂ ਦਾ ਕੰਮ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਔਰੰਗਜ਼ੇਬ, ਨਾ ਮਰਜ਼ੀ ਤੇਰੀ ਚੱਲਣੀ ਹੈ ਤੇ ਨਾ ਮਰਜ਼ੀ ਸਾਡੀ ਚੱਲਣੀ ਹੈ। ਮਰਜ਼ੀ ਤਾਂ ਉਹ ਹੋਣੀ ਹੈ ਜੋ ਖੁਦਾ ਦੀ ਹੋਵੇਗੀ, ਹੋਣਾ ਤਾਂ ਉਹ ਹੈ, ਤੇਰੇ ਚਾਹਿਆ ਕੀ ਹੋਣਾ, ਤੇਰੀ ਮਰਜ਼ੀ ਨਾਲ ਕੀ ਹੋਣਾ। ਨਰ ਚਾਹਤ ਕਛ ਔਰ ਔਰ ਹੈ, ਕੀ ਔਰ ਹੈ ਭਾਈ, ਉਹ ਤਾਂ ਪਰਮੇਸ਼ਰ ਦੀ ਖੇਡ ਹੈ ਨਾ ਵੀ ਉਹ ਕੀ ਚਾਹੁੰਦਾ। ਕਹਿੰਦਾ ਜੀ ਰੱਬ ਕੀ ਚਾਹੁੰਦਾ, ਰੱਬ ਦੀ ਮਰਜ਼ੀ ਕੀ ਹੈ ਮਹਾਰਾਜ ਜੀ ਕਹਿੰਦੇ ਉਹ ਵੀ ਵੇਖ ਲੈ। ਸਾਢੇ ਸੱਤ ਮਣ ਕਾਲੀਆਂ ਮਿਰਚਾਂ ਮੰਗਾਈਆਂ, ਮਹਾਰਾਜ ਜੀ ਕਹਿੰਦੇ ਇਹਨੂੰ ਹੁਣ ਸਾੜ ਕੇ ਸਵਾਹ ਕਰ ਦੇ। ਮਿਰਚਾਂ ਨੂੰ ਅੱਗ ਲਾ ਕੇ ਸਾੜ ਕੇ ਸਵਾਹ ਕੀਤੀਆਂ, ਰਾਤ ਠੰਡੀ ਹੋਈ, ਗੁਰਦੇਵ ਹੁਕਮ ਕੀਤਾ ਇਹਨੂੰ ਹੁਣ ਕੱਪੜ ਛਾਣ ਕਰੋ। ਜਦੋਂ ਮਿਰਚਾਂ ਕੱਪੜ ਛਾਣ ਕੀਤੀਆਂ ਤੇ ਤਿੰਨ ਸਬੂਤੀਆਂ ਮਿਰਚਾਂ ਸਾਬਤ ਮਿਰਚਾਂ ਬਚੀਆਂ। ਬਾਦਸ਼ਾਹ ਨੂੰ ਮਹਾਰਾਜ ਜੀ ਕਹਿੰਦੇ ਖੁਦਾ ਦੀ ਮਰਜ਼ੀ ਹੈ ਬਾਦਸ਼ਾਹ। ਕਹਿੰਦਾ ਇਹ ਕਿਵੇਂ ਜਾਣਾ ਇਹ ਖੁਦਾ ਦੀ ਮਰਜ਼ੀ ਹੈ। ਮਹਾਰਾਜ ਜੀ ਕਹਿੰਦੇ ਤੂੰ ਚਾਹੁੰਦਾ ਦੋ ਤੋਂ ਇੱਕ ਕਰਦਿਆਂ, ਪਰ ਖੁਦਾ ਦੀ ਮਰਜ਼ੀ ਇਹ ਹੈ ਉਹ ਦੋਹਾਂ ਤੋਂ ਤਿੰਨ ਬਣਾਉਣਾ ਚਾਹੁੰਦਾ।
ਸਤਿ ਸ੍ਰੀ ਅਕਾਲ।
ਕਹਿੰਦਾ ਜੀ ਮੈਂ ਸਮਝਿਆ ਨਹੀਂ ਵੀ ਇਹ ਤੀਜਾ ਕਿਹੜਾ, ਦੋ ਤਾਂ ਹੈ ਨੀ ਹਿੰਦੂ ਮੁਸਲਮਾਨ, ਤੀਜਾ ਕਿਹੜਾ ਜਿਹੜਾ ਖੁਦਾ ਤੀਜਾ ਰਾਹ ਵੀ ਚਲਾਉਣਾ ਚਾਹੁੰਦਾ। ਮਹਾਰਾਜ ਜੀ ਕਹਿੰਦੇ ਤੀਜਾ ਦਸਵੇਂ ਜਾਮੇ ਚ ਅਸੀਂ ਖਾਲਸਾ ਪੰਥ ਸਾਜਣਾ, ਜਿਹੜਾ ਇਹਨਾਂ ਦੋਨਾਂ ਤੋਂ ਨਿਆਰਾ ਹੋਵੇਗਾ ਉਹਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾ ਤੇਗ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ, ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ, ਅਸੀਂ ਤੀਸਰਾ ਪੰਥ ਖਾਲਸਾ ਪੰਥ ਸਾਜਣਾ। ਸਤਿਗੁਰਾਂ ਦੀ ਇਹ ਗੁਫ਼ਤਗੂ ਬਾਦਸ਼ਾਹ ਨਾਲ ਹੋ ਰਹੀ ਹੈ। ਬਾਦਸ਼ਾਹ ਕਹਿੰਦਾ ਜੀ ਤਿੰਨ ਰਾਹ ਨੇ ਤੁਹਾਡੇ ਕੋਲ, ਜਾਂ ਇਸਲਾਮ ਕਬੂਲੋ, ਜਾਂ ਰਾਮ ਰਾਏ ਵਾਂਗੂ ਕਰਾਮਾਤ ਵਿਖਾਓ, ਤੇ ਜਾਂ ਫਿਰ ਮੌਤ ਪ੍ਰਵਾਨ ਕਰ ਲਵੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਅਸੀਂ ਕਰਾਮਾਤ ਵਿਖਾਉਣੀ ਹੈ, ਕਿਉਂਕਿ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹੇ ਆਵਤ ਲਾਜਾ। ਏਦਾਂ ਦੇ ਨਾਟਕ ਚੇਟਕ ਕਰਾਮਾਤਾਂ ਵਿਖਾਉਣੀਆਂ ਰੱਬ ਦੇ ਪਿਆਰਿਆਂ ਨੂੰ ਨਹੀਂ ਭਾਉਂਦੀਆਂ, ਤੇ ਸਾਨੂੰ ਸਾਡਾ ਧਰਮ ਪਿਆਰਾ ਉਹ ਅਸੀਂ ਨਹੀਂ ਤਿਆਗਣਾ। ਰਹੀ ਗੱਲ ਮੌਤ ਦੀ, ਉਹ ਅਸੀਂ ਪਹਿਲਾਂ ਹੀ ਕਬੂਲ ਕੀਤੀ ਹੋਈ ਹੈ। ਕਹਿੰਦਾ ਜੀ ਤੁਹਾਡਾ ਨਾਮ ਤੇਗ ਬਹਾਦਰ ਕਿਵੇਂ ਹੈ। ਮਹਾਰਾਜ ਜੀ ਕਹਿੰਦੇ ਤੇਰਾ ਪਿਓ ਜਿਉਂਦਾ ਹੁੰਦਾ ਤਾਂ ਉਹਦੇ ਕੋਲੋਂ ਪੁੱਛ ਲੈਂਦਾ ਵੀ ਸਾਡਾ ਨਾਮ ਤੇਗ ਬਹਾਦਰ ਕਿਉਂ ਹੈ, ਪਰ ਚਲੋ ਪੁੱਛਦਾ ਤੇ ਦੱਸ ਦਿੰਦੇ ਹਾਂ। ਜਦੋਂ ਤੇਰੇ ਬਾਪ ਨੇ ਫੌਜਾਂ ਭੇਜੀਆਂ ਸਨ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਤੇ, ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਸੀ, ਤੇਰੇ ਪਿਓ ਦੀਆਂ ਭੇਜੀਆਂ ਹੋਈਆਂ ਫੌਜਾਂ ਨੂੰ 13 ਸਾਲ ਦੀ ਉਮਰ ਵਿੱਚ ਅਸਾਂ ਆਪਣੀ ਤੇਗ ਦਾ ਸਵਾਦ ਚਖਾਇਆ ਸੀ, ਤੇ ਮੇਰੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਸੰਨ ਹੋ ਕੇ ਸਾਡਾ ਨਾਮ ਰੱਖਿਆ ਸੀ ਤੇਗ ਬਹਾਦਰ।
ਸਤਿ ਸ੍ਰੀ ਅਕਾਲ।
ਇਸ ਕਰਕੇ ਸਾਡਾ ਨਾਮ ਤੇਗ ਬਹਾਦਰ ਹੈ। ਦਯਾਨਿਦ ਪਾਤਸ਼ਾਹ ਜੀ ਨੂੰ ਕੋਤਵਾਲੀ ਵਿੱਚ ਨਜ਼ਰਬੰਦ ਕੀਤਾ ਗਿਆ, ਭੁੱਖੇ ਰੱਖਣ ਦਾ ਹੁਕਮ ਸੀ। ਜਦੋਂ ਭੁੱਖਿਆਂ ਕੁਝ ਦਿਨ ਬੀਤ ਗਏ, ਮੌਲਵੀ ਕਹਿੰਦੇ ਜਦੋਂ ਭੁੱਖ ਲੱਗੀ ਹੋਵੇ ਨਾ ਬਾਦਸ਼ਾਹ, ਉਦੋਂ ਫਿਰ ਬੰਦਾ ਧਰਮ ਨਹੀਂ ਵੇਖਦਾ, ਉਦੋਂ ਆਪਣੀ ਪੇਟ ਦੀ ਅੱਗ ਨੂੰ ਬੁਝਾਉਣ ਲਈ ਜੋ ਉਹਨੂੰ ਮਿਲ ਜੇ ਉਹ ਖਾ ਜਾਂਦਾ। ਏਦਾਂ ਕਰੀਏ ਆਪਾਂ ਗਊ ਦਾ ਮਾਸ ਰਿੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਲੈ ਜਾਈਏ, ਉਹਨਾਂ ਨੂੰ ਖਾਣਾ ਪਵੇਗਾ ਤੇ ਧਰਮ ਭ੍ਰਸ਼ਟ ਹੋਵੇਗਾ ਉਹਨਾਂ ਦਾ। ਗਾਂ ਮਾਰੀ, ਗਾਂ ਦਾ ਮਾਸ ਰਿੰਨ ਕੇ ਇੱਕ ਭਾਂਡੇ ਚ ਉੱਤੋਂ ਕੱਪੜੇ ਨਾਲ ਕੱਜ ਕੇ ਮੌਲਵੀ ਨੌਵੇਂ ਪਾਤਸ਼ਾਹ ਕੋਲ ਲੈ ਕੇ ਆਇਆ, ਨਾਲ ਉਹਦੇ 2-4 ਨੌਕਰ ਹੋਣਗੇ। ਸਤਿਗੁਰਾਂ ਕੋਲ ਪੁੱਜਾ ਤੇ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਜੇਲ੍ਹ ਵਿੱਚ ਬੈਠੇ ਨੇ, ਹਵਾਲਾਤ ਵਿੱਚ ਚੌਂਕੜਾ ਲੱਗਾ ਹੋਇਆ। ਮੌਲਵੀ ਆਇਆ ਤੇ ਸਤਿਗੁਰੂ ਜੀ ਉਸ ਵੇਲੇ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਸਨ। ਇਹਨੇ ਉਹ ਭਾਂਡਾ ਮਾਸ ਵਾਲਾ ਸਤਿਗੁਰਾਂ ਕੋਲ ਲਿਆ ਕੇ ਰੱਖਿਆ। ਸੁਭਾਵਕ ਹੀ ਗੁਰਦੇਵ ਦੇ ਮੁਖੋਂ ਉਸ ਵੇਲੇ ਪੰਗਤੀ ਸੁਖਮਣੀ ਸਾਹਿਬ ਦੀ ਉਚਾਰਨ ਹੋਈ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਕਰਤੂਤ ਪਸੂ ਕੀ ਮਾਨਸ ਜਾਤ। ਵੀ ਵੇਖਣ ਨੂੰ ਬੰਦਿਆਂ ਵਰਗੇ ਲੱਗਦੇ ਹੋ ਪਰ ਕਰਤੂਤਾਂ ਜਾਨਵਰਾਂ ਵਾਲੀਆਂ ਨੇ, ਪਸ਼ੂਆਂ ਵਾਲੀਆਂ। ਪਾਤਸ਼ਾਹ ਇਸ਼ਾਰਾ ਕੀਤਾ ਕੀ ਹੈ, ਕਹਿੰਦਾ ਜੀ ਤੁਹਾਡੇ ਲਈ ਭੋਜਨ ਲਿਆਇਆ। ਮਹਾਰਾਜ ਜੀ ਨੇ ਆਖਿਆ ਕੱਪੜਾ ਚੁੱਕੋ। ਕੱਪੜਾ ਚੁੱਕਿਆ ਤੇ ਕੀ ਵੇਖਦੇ ਨੇ, ਜਿਹੜਾ ਗਊ ਦਾ ਮਾਸ ਰਿੰਨ ਕੇ ਲਿਆਂਦਾ ਸੀ ਉਹਦੇ ਵਿੱਚੋਂ ਨਿੱਕੇ ਨਿੱਕੇ ਸੂਰ ਘੁਰ ਘੁਰ ਕਰਦੇ ਬਾਹਰ ਨਿਕਲੇ। ਮੁਸਲਮਾਨਾਂ ਲਈ ਸੂਰ ਹਰਾਮ ਹੁੰਦਾ, ਸਤਿਗੁਰਾਂ ਦਾ ਧਰਮ ਭ੍ਰਸ਼ਟ ਕਰਨ ਆਏ ਆਪਣਾ ਧਰਮ ਭ੍ਰਸ਼ਟ ਕਰਾ ਗਏ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਸ਼ੀਸ਼ੇ ਵਾਂਗੂ ਹੈ, ਜਿਹੋ ਜਿਹਾ ਕੋਈ ਮੂੰਹ ਲੈ ਕੇ ਆਵੇ ਉਹਨੂੰ ਉਦਾਂ ਦੀ ਸ਼ਕਲ ਦਿਸ ਪੈਂਦੀ ਹੈ। ਹੱਥ ਜੋੜ ਕੇ ਸੀਸ ਝੁਕਾ ਕੇ ਅਦਬ ਨਾਲ ਆਵੇ ਤਾਂ ਉਹਨੂੰ ਅਦਬ ਮਿਲਦਾ ਹੈ। ਕਰੂਰ ਦ੍ਰਿਸ਼ਟੀ ਲੈ ਕੇ ਵੇਖੇ ਅੱਗੋਂ ਉਸੇ ਤਰ੍ਹਾਂ ਦਾ ਹੀ ਸਰੂਪ ਨਜ਼ਰ ਆਵੇਗਾ। ਸਤਿਗੁਰਾਂ ਦਾ ਧਰਮ ਭ੍ਰਸ਼ਟ ਕਰਨ ਆਏ ਮੌਲਵੀ ਆਪਣਾ ਹੀ ਧਰਮ ਭ੍ਰਸ਼ਟ ਕਰਾ ਗਏ। ਇਹ ਦੌੜੇ ਫਿਰਨ ਤੇ ਸੂਰ ਨਿਗੇ ਨਿਗੇ ਘੁਰ ਘੁਰ ਪਿੱਛੇ ਕਰਦੇ ਫਿਰਨ, ਜਿੱਥੇ ਔਰੰਗਜ਼ੇਬ ਦੀ ਰੋਟੀ ਪੱਕਦੀ ਉੱਥੇ ਟੁਰੇ ਫਿਰਨ, ਉਹਦੇ ਮਹਿਲਾਂ ਵਿੱਚ ਉਹਦੇ ਪਲਘਿਆਂ ਤੇ ਦੌੜੇ ਫਿਰਨ। ਧਰਮ ਭ੍ਰਸ਼ਟ ਹੋਇਆ ਤੇ ਫਿਰ ਕਹਿੰਦੇ ਜੀ ਤੁਸੀਂ ਕਹਿੰਦੇ ਕਰਾਮਾਤ ਨੀ ਵਿਖਾਣੀ ਤੇ ਇਹ ਕਰਾਮਾਤ ਵੀ ਵਿਖਾ ਦਿੱਤੀ ਹੈ। ਬਾਦਸ਼ਾਹ ਕਹਿੰਦਾ ਮਹਾਰਾਜ ਜੀ ਕਹਿੰਦੇ ਅਸੀਂ ਨੀ ਵਿਖਾਈ, ਇਹ ਕਰਾਮਾਤ ਕੁਦਰਤ ਦੀ ਕਰਾਮਾਤ ਹੈ ਤੇ ਕੁਦਰਤ ਨੇ ਤੁਹਾਨੂੰ ਆਪਣਾ ਰੰਗ ਵਿਖਾਇਆ। ਤੁਸੀਂ ਸਾਡਾ ਧਰਮ ਡੁਲਾਉਣਾ ਚਾਹੁੰਦੇ ਸੀ, ਭ੍ਰਸ਼ਟ ਕਰਨਾ ਚਾਹੁੰਦੇ ਸੀ ਤੇ ਰੱਬ ਨੇ ਤੁਹਾਡਾ ਧਰਮ ਭ੍ਰਸ਼ਟ ਕਰ ਦਿੱਤਾ ਹੈ। ਅਸੀਂ ਕੋਈ ਕਰਾਮਾਤ ਨਹੀਂ ਵਿਖਾਈ, ਇਹ ਕਰਾਮਾਤ ਕੁਦਰਤ ਦੀ ਕਰਾਮਾਤ, ਪਰਮੇਸ਼ਰ ਦੀ ਕਰਾਮਾਤ ਹੈ। ਕੁਝ ਦਿਨ ਪਾਤਸ਼ਾਹ ਜੀ ਨੂੰ ਇਸੇ ਤਰ੍ਹਾਂ ਨਜ਼ਰਬੰਦ ਰੱਖਿਆ ਗਿਆ। ਮਹਾਂਕਵੀ ਜੀ ਲਿਖਦੇ ਹੈ ਕਿ ਰਾਤ ਨੂੰ ਸਤਿਗੁਰੂ ਜੀ ਨੇ ਜਮਨਾ ਤੇ ਜਾਣਾ ਤੇ ਜਾ ਕੇ ਇਸ਼ਨਾਨ ਕਰਕੇ ਉੱਥੇ ਕੁਝ ਸਮੇਂ ਲਈ ਬੈਠ ਜਾਣਾ। ਇੱਕ ਦਿਨ ਮੌਲਵੀ ਨੇ ਵੇਖਿਆ ਵੀ ਅੰਮ੍ਰਿਤ ਵੇਲੇ ਬਾਹਰ ਕੀ ਕਰਦੇ ਆ, ਇਹਨਾਂ ਨੂੰ ਤਾਂ ਅੰਦਰ ਕੁਤਵਾਲੀ ਚ ਰੱਖਿਆ ਹੋਇਆ। ਉਹਨੇ ਸੋਚਿਆ ਵੀ ਜਿਹੜੇ ਦਰੋਗੇ ਨੇ ਸ਼ਾਇਦ ਇਹਨਾਂ ਨਾਲ ਰਲ ਗਏ ਨੇ, ਵੀ ਏਦਾਂ ਤਾਂ ਇੱਥੋਂ ਭੱਜ ਸਕਦੇ ਆ। ਉਹਨਾਂ ਨੇ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ, ਦਰੋਗਾ ਆਖੇ ਹੋ ਹੀ ਨਹੀਂ ਸਕਦਾ, ਇਹ ਤਾਂ ਹਰ ਵੇਲੇ ਮੇਰੇ ਕੋਲ ਰਹਿੰਦੇ ਆ ਇੱਥੇ। ਮੌਲਵੀ ਕਹਿੰਦਾ ਮੈਂ ਪੜਤਾਲ ਕਰਾਂਗਾ। ਕੀ ਵੇਖਿਆ, ਜਮਨਾ ਦੇ ਕਿਨਾਰੇ ਤੇ ਵੀ ਬੰਦੇ ਬਿਠਾ ਦਿੱਤੇ ਤੇ ਉੱਧਰ ਕੋਤਵਾਲੀ ਚ ਵੀ ਬਿਠਾ ਦਿੱਤੇ। ਉੱਧਰ ਜਮਨਾ ਦੇ ਕਿਨਾਰੇ ਵੀ ਸਤਿਗੁਰੂ ਜੀ ਬੈਠੇ ਭਜਨ ਕਰ ਰਹੇ ਨੇ, ਉੱਧਰ ਕੋਤਵਾਲੀ ਵਿੱਚ ਵੀ ਬੈਠੇ ਨੇ। ਕਦੇ ਸਿੱਖਾਂ ਦੇ ਘਰਾਂ ਚ ਭੋਜਨ ਗ੍ਰਹਿਣ ਕਰਨ ਜਾ ਰਹੇ ਨੇ। ਉਹ ਹੈਰਾਨ ਸਨ, ਕਹਿਣ ਲੱਗੇ ਏਦਾਂ ਤਾਂ ਕਿਤੇ ਚਲੇ ਜਾਣਗੇ, ਲੋਹੇ ਦਾ ਇੱਕ ਪਿੰਜਰਾ ਤਿਆਰ ਕਰੀਏ ਜਿਹਦੇ ਚ ਇਹਨਾਂ ਨੂੰ ਬੰਦ ਕਰ ਦਿੱਤਾ ਜਾਏ ਤੇ ਇਹ ਆਪਣੀ ਅਜ਼ਮਤ ਨਾਲ ਉਸ ਪਿੰਜਰੇ ਚੋਂ ਬਾਹਰ ਨਹੀਂ ਜਾ ਸਕਣਗੇ। ਲੋਹੇ ਦਾ ਇੱਕ ਐਸਾ ਪਿੰਜਰਾ ਤਿਆਰ ਕੀਤਾ ਜਿਹਦੇ ਚ ਸਾਹਿਬ ਨਾ ਖਲੋ ਸਕਦੇ ਸਨ ਨਾ ਬਹਿ ਸਕਦੇ ਸੀ। ਉਸ ਪਿੰਜਰੇ ਚ ਗੁਰਦੇਵ ਨੂੰ ਬੰਦ ਕੀਤਾ, ਸਤਿਗੁਰਾਂ ਦੀਆਂ ਅੱਖਾਂ ਦੇ ਸਾਹਮਣੇ ਦੀਵਾਨ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਹੁਕਮ ਹੋਇਆ। ਪੁੱਛਿਆ ਮਤੀ ਦਾਸ ਤੁਹਾਡੀ ਕੋਈ ਖੁਆਇਸ਼ ਹੋਵੇ? ਆਖਿਆ ਹਾਂ, ਮੇਰਾ ਮੁੱਖ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਵੱਲ ਹੋਵੇ, ਜਦੋਂ ਆਰੇ ਨਾਲ ਤਨ ਚੀਰ। ਉਸ ਵਕਤ ਦੂਸਰੀ ਇੱਛਾ ਉਹਨਾਂ ਨੇ ਪ੍ਰਗਟ ਕੀਤੀ, ਆਖਿਆ ਆਰਾ ਚਲਾਉਣ ਵਾਲੇ ਨੂੰ ਕਿਹੋ ਵੀ ਸਾਲ ਨਾਲ ਆਰੇ ਨੂੰ ਸਿੱਧਾ ਚਲਾਵੇ, ਆਰਾ ਚੱਲਣ ਵੇਲੇ ਟੇਢਾ ਨਾ ਚੱਲੇ। ਕਹਿੰਦੇ ਚੀਰ ਨਹੀਂ ਹੈ, ਜੇ ਥੋੜਾ ਜਿਹਾ ਟੇਢਾ ਚੱਲ ਵੀ ਗਿਆ ਤਾਂ ਕੀ ਆ? ਕਹਿੰਦੇ ਨਹੀਂ, ਤੁਹਾਡਾ ਤਾਂ ਹੱਥ ਹਿੱਲਣਾ ਤੇ ਆਰਾ ਟੇਢਾ ਚੱਲ ਪਿਆ, ਪਰ ਮੇਰੀ ਸ਼ਹੀਦੀ ਤੇ ਕਲੰਕ ਨਾ ਲੱਗ ਜਾਏ ਕਿ ਜਦੋਂ ਮਤੀ ਦਾਸ ਦੇ ਸਿਰ ਤੇ ਆਰਾ ਚੱਲਿਆ ਸੀ ਤੇ ਸੀ ਕਰਕੇ ਦਰਦ ਨਾਲ ਹਿੱਲ ਗਿਆ ਸੀ ਤਾਂ ਟੇਢਾ ਚੱਲਿਆ।
ਸਤਿ ਸ੍ਰੀ ਅਕਾਲ।
ਮੈਂ ਆਪਣੀ ਸ਼ਹੀਦੀ ਨੂੰ ਕਲੰਕੀ ਨਹੀਂ ਕਰਨਾ। ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਅੱਜ ਦਾ ਦਿਨ ਨੌਵੇਂ ਪਾਤਸ਼ਾਹ ਦੀ ਜਿੱਤ ਦਾ ਦਿਨ ਹੈ। ਔਰੰਗਾ ਹਾਰਿਆ ਸੀ ਅੱਜ ਦੇ ਦਿਨ ਤੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿੱਤੇ ਸਨ।
ਸਤਿ ਸ੍ਰੀ ਅਕਾਲ।
ਕਿਉਂਕਿ ਔਰੰਗੇ ਦੀ ਈਨ ਨਹੀਂ ਮੰਨੀ, ਪਾਤਸ਼ਾਹ ਨੇ ਸ਼ਹਾਦਤ ਦੇ ਦਿੱਤੀ, ਉਹਦੀ ਈਨ ਨਹੀਂ ਮੰਨੀ, ਇਹਦੇ ਵਿੱਚ ਸਤਿਗੁਰਾਂ ਦੀ ਜਿੱਤ ਸੀ, ਔਰੰਗੇ ਦੀ ਹਾਰ ਸੀ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਜਪ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਜਾਪ ਕਰ ਰਹੇ ਸੀ। ਭਾਈ ਸਾਹਿਬ ਭਾਈ ਸਤੀ ਦਾਸ ਜੀ ਨੂੰ ਰੂਹ ਚ ਲਪੇਟ ਕੇ ਜਿਉਂਦਾ ਜਲਾ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲੇ ਦੀ ਵਾਰੀ ਆਈ। ਭਾਈ ਦਿਆਲਾ ਜੀ ਉਹ ਮਹਾਂਪੁਰਸ਼ ਨੇ ਜਿਹੜੇ ਭਾਈ ਮਨੀ ਸਿੰਘ ਦੇ ਭਰਾ ਨੇ, ਉਸ ਪਰਿਵਾਰ ਚੋਂ ਨੇ, ਉਸ ਖਾਨਦਾਨ ਚੋਂ ਨੇ ਜਿਸ ਪਰਿਵਾਰ ਦੇ 56 ਮੈਂਬਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਦਿਆਲਾ ਜੀ ਦੀ ਵਾਰੀ ਆਈ, ਆਖਿਆ ਜੀ ਉਬਾਲੋ ਇਹਨੂੰ ਦੇਗ ਦੇ ਪਾਣੀ ਵਿੱਚ। ਭਾਈ ਦਿਆਲੇ ਨੇ ਹੱਥ ਜੋੜੇ ਤੇ ਉਬਲਦੀ ਦੇਗ ਦੇ ਪਾਣੀ ਕੋਲ ਜਾ ਕੇ ਖਲੋ ਕੇ ਨੇਤਰ ਮੁੰਦ ਕੇ ਗੁਰੂ ਅਰਜਨ ਸਾਹਿਬ ਦਾ ਧਿਆਨ ਤਾਰਿਆ। ਧੰਨ ਪੰਜਵੇਂ ਪਾਤਸ਼ਾਹ, ਮੇਰੇ ਚ ਤਾਕਤ ਨਹੀਂ ਮੈਂ ਤੁਹਾਡੀ ਬਰਾਬਰੀ ਕਰ ਸਕਾਂ, ਮੇਰੇ ਚ ਤਾਣ ਨਹੀਂ ਮੈਂ ਤੁਹਾਡੀ ਬਰਾਬਰੀ ਕਰ ਸਕਾਂ, ਮੇਰੇ ਤੋਂ ਪਹਿਲਾਂ ਲਾਹੌਰ ਦੀ ਧਰਤੀ ਤੇ ਤੁਸੀਂ ਦੇਗ ਚ ਉਬਲੇ ਸੀ, ਅੱਜ ਮੇਰੀ ਵਾਰੀ ਹੈ, ਮੈਂ ਕਿਵੇਂ ਤੁਹਾਡੀ ਸਮਤਾ ਕਰਾਂ, ਬਰਾਬਰੀ ਕਰਾਂ। ਸਾਹਿਬ ਉਦੋਂ ਵੀ ਤੁਸੀਂ ਉਬਲੇ ਸੀ, ਅੱਜ ਵੀ ਤੁਸਾਂ ਨੇ ਉਬਲਣਾ ਹੈ। ਇਹ ਕਹਿ ਕੇ ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਬੈਠ ਗਏ। ਕੀ ਵੇਖਦੇ ਨੇ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਰੂਪ ਚ ਸਿਰ ਤੇ ਹੱਥ ਧਰ ਕੇ ਖਲੋਤੇ ਨੇ।
ਸਤਿ ਸ੍ਰੀ ਅਕਾਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ 3 ਸਿੱਖ ਸ਼ਹੀਦੀਆਂ ਪਾ ਗਏ, ਭਾਈ ਗੁਰਦਿੱਤਾ ਤੇ ਭਾਈ ਉਦਾ ਜੀ ਰਹਿ ਗਏ। ਇਧਰੋਂ ਪਿੱਛੋਂ ਭਾਈ ਜੈਤਾ ਜੀ ਹੋਣੀ ਵੀ ਪਹੁੰਚ ਗਏ ਸਨ, ਕਲਗੀਧਰ ਦੇ ਭੇਜੇ ਹੋਏ। ਬਹੁਤ ਸਾਰੇ ਸਿੱਖ ਉਤਾਵਲੇ ਸਨ, ਖਬਰੇ ਕੀ ਹੋ ਰਿਹਾ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਰਾਤ ਦਾ ਸਮਾਂ, 2 ਸਿੱਖ ਰਹਿ ਗਏ ਬੇੜੀਆਂ ਚ ਜਕੜੇ ਹੋਏ, ਜੇਲ੍ਹ ਚ ਬੰਦ। ਪਾਤਸ਼ਾਹ ਕਹਿੰਦੇ ਤੁਸੀਂ ਜਾਓ ਭਾਈ, ਗੁਰਤਾ ਗੱਦੀ ਅਸੀਂ ਗੁਰੂ ਕਲਗੀਧਰ ਜੀ ਨੂੰ ਦੇ ਦਿੱਤੀ ਹੈ, ਇਹ 5 ਪੈਸੇ ਨਾਰੀਅਲ ਤੁਸੀਂ ਉੱਥੇ ਉਹਨਾਂ ਕੋਲ ਲੈ ਜਾਓ। 9ਵੇਂ ਮਹੱਲੇ ਦੇ ਸਲੋਕ ਉਚਾਰੇ ਸਨ, ਇਹ ਬਾਣੀ ਤੁਸੀਂ ਲੈ ਜਾਓ। ਜੋ 9ਵੇਂ ਮਹੱਲੇ ਦੇ 57 ਸਲੋਕ ਨੇ, ਇਹ ਸਤਿਗੁਰੂ ਜੀ ਨੇ ਦਿੱਲੀ ਦੀ ਕੋਤਵਾਲੀ ਵਿੱਚ ਉੱਥੇ ਬਹਿ ਕੇ ਵੈਰਾਗ ਦੀ ਮੂਰਤ ਬਣ ਕੇ ਉਚਾਰਨ ਕੀਤੇ ਹਨ। ਜਿਸ ਵੇਲੇ ਮਹਾਰਾਜ ਜੀ ਨੇ ਆਖਿਆ ਨਾ ਤੁਸੀਂ ਜਾਓ, ਕਹਿੰਦੇ ਜੀ ਕਿਵੇਂ ਜਾਈਏ, ਬੇੜੀਆਂ ਨੇ, ਜੇਲ੍ਹ ਹੈ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਕਰੋ, ਨਾ ਬੇੜੀਆਂ ਰਹਿਣਗੀਆਂ ਨਾ ਜੇਲ੍ਹ ਰਹੇਗੀ, ਇਹ ਸਿਪਾਹੀ ਵੀ ਸੌ ਜਾਣਗੇ। ਉਹ ਸਿਪਾਹੀ ਸਾਰੇ ਸੁਸਰੀ ਵਾਂਗੂ ਸੌ ਗਏ। ਵਾਹਿਗੁਰੂ ਕਹਿੰਦੇ ਆ ਨਾ ਬੇੜੀਆਂ ਰਹੀਆਂ ਤੇ ਨਾ ਜੇਲ੍ਹ ਦੇ ਦਰਵਾਜੇ ਤਾਲੇ ਖੁੱਲ ਗਏ। ਪਿੰਜਰੇ ਵਿੱਚ ਸਤਿਗੁਰੂ ਜੀ ਸਨ, ਮਹਾਰਾਜ ਜੀ ਦੇ ਚਰਨਾਂ ਤੇ ਨਾ ਮੱਥਾ ਟੇਕਿਆ, ਵਿਦਾ ਹੋ ਕੇ ਜਾਣ ਲੱਗੇ। ਮੇਰੇ ਸਾਹਿਬ ਨੇ ਪਰਮ ਵੈਰਾਗ ਦੇ ਵਿੱਚ ਆਣ ਕੇ ਇੱਕ ਪਾਵਨ ਸਲੋਕ ਆਪਣੀ ਰਸਨਾ ਤੋਂ ਉਚਾਰਿਆ, ਬੋਲੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭੇ ਹੋ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ, ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਇਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸੁਣਦਿਆਂ ਸਾਰ ਭਾਈ ਗੁਰਦਿੱਤੇ ਦੀ ਧਾਰ ਨਿਕਲ ਗਈ, ਸਾਹਿਬ ਆਪ ਹੀ ਤਾਂ ਭੇਜ ਰਹੇ ਹੋ, ਮੁੜ ਆਪ ਹੀ ਇਹ ਸ਼ਬਦ ਉਚਾਰਦੇ ਹੋ। ਗੁਰਦੇਵ ਆਖਿਆ ਸੱਚ ਹੈ, ਸਰੀਰ ਕਰਕੇ ਤੁਸੀਂ ਇੱਥੇ ਕੁਝ ਸਮੇਂ ਲਈ ਰਹਿ ਵੀ ਜਾਓਗੇ, ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਜਿੱਥੇ ਜਾਣਾ ਹੈ ਉੱਥੇ ਤਾਂ ਨਹੀਂ ਕਿਸੇ ਸੰਗੀ ਸਾਥੀ ਡਿੱਬਣਾ, ਉੱਥੇ ਤਾਂ ਇੱਕ ਪਰਮੇਸ਼ਰ ਦੀ ਟੇਕ ਰਹਿ ਜਾਣੀ ਹੈ ਨਾ। ਪਰਮ ਵੈਰਾਗ ਵਿੱਚ ਦੋਵੇਂ ਸਿੱਖ ਨਿਕਲੇ ਨੇ। ਮੱਘਰ ਸੁਦੀ ਪੰਚਮੀ ਦਾ ਦਿਨ ਚੜ੍ਹਿਆ, ਅੱਜ ਦਾ ਦਿਨ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਸਿਖਰ ਦੁਪਹਿਰਾ ਹੋਇਆ, ਮੈਨੂੰ ਇਉਂ ਜਾਪਦਾ ਜਿਵੇਂ ਆਕਾਸ਼ ਵਿੱਚ ਚਮਕਦੇ ਸੂਰਜ ਦੀ ਲਾਲੀ ਲਾਲੀ ਨਹੀਂ ਹੈ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਰਕਤ ਹੈ, ਖੂਨ ਹੈ। ਖੂਨੀ ਸੂਰਜ ਚੜਿਆ ਮਗਰ ਸੁਦੀ ਪੰਚਮੀ ਦਾ, ਹਵਾ ਚੱਲਦੀ ਰੁਕ ਰੁਕ ਕੇ ਥੰਮਦੀ ਹੈ, ਧਰਤੀ ਚਾਹੁੰਦੀ ਹੈ ਮੈਂ ਗਰਕ ਹੋ ਜਾਵਾਂ, ਏਡਾ ਵੱਡਾ ਪਾਪ ਮੇਰੇ ਤੇ ਹੋਣ ਲੱਗਾ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਪਾਤਸ਼ਾਹ ਨੂੰ ਲਿਆਂਦਾ, ਸੈਯਦ ਜਲਾਲੂਦੀਨ ਤਲਵਾਰ ਤਿੱਖੀ ਪਿਆ ਕਰਦਾ, ਸੈਂਕੜਿਆਂ ਦੀ ਗਿਣਤੀ ਚ ਲੋਕ ਚੌਂ ਪਾਸੀ ਖੜੇ ਵੇਖ ਰਹੇ ਨੇ, ਸਭ ਵੇਖ ਕੇ ਹੈਰਾਨ ਨੇ, ਹੱਕੇ ਬੱਕੇ ਨੇ। ਵੈਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਨੇ ਰੰਗੇ ਦਾ ਕੀ ਵਿਗਾੜਿਆ, ਇਹ ਤਾਂ ਉਹਨਾਂ ਦਾ ਵੀ ਭਲਾ ਕਰਦੇ ਨੇ ਜਿਹੜਾ ਇਹਨਾਂ ਦਾ ਬੁਰਾ ਕਰਦਾ, ਇਹ ਤਾਂ ਨਿਰਵੈਰਾਂ ਨਾਲ ਵੈਰ ਰਚਾਉਣ ਵਾਲਾ ਔਰੰਗਾ ਦੰਗ ਸਨ। ਪਾਤਸ਼ਾਹ ਆਖਿਆ ਅਸੀਂ ਇਸ਼ਨਾਨ ਕਰਾਂਗੇ, ਸੀਸਗੰਜ ਸਾਹਿਬ ਖੂਹ ਤੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਬਚਨ ਕਿਹਾ ਸੀ ਜਪਜੀ ਸਾਹਿਬ ਦੀ ਬਾਣੀ ਪੜ੍ਹਨੀਆਂ ਜਲਾਲੂਦੀਨ, ਤੇ ਜਦੋਂ ਬਾਣੀ ਪੜ੍ਹ ਕੇ ਸਮਾਪਤੀ ਕਰਾਂਗੇ ਸੀਸ ਝੁਕਾਵਾਂਗੇ, ਤੂੰ ਆਪਣੀ ਤਲਵਾਰ ਦਾ ਵਾਰ ਕਰਕੇ ਆਪਣੀ ਰੀਝ ਲਾ ਲਵੀ। ਉਹ ਤਲਵਾਰ ਤਿੱਖੀ ਕਰ ਰਿਹਾ ਤੇ ਪਾਤਸ਼ਾਹ ਨੂੰ ਵੇਖ ਕੇ ਹੱਸ ਰਹੇ ਨੇ, ਹਿੰਦੁਸਤਾਨ ਦਾ ਪ੍ਰਸਿੱਧ ਦਾਰਸ਼ਨਿਕ ਰਵਿੰਦਰ ਨਾਥ ਟੈਗੋਰ ਕਹਿੰਦਾ ਮੈਂ ਨੌਵੇਂ ਪਾਤਸ਼ਾਹ ਦੇ ਜੀਵਨ ਨੂੰ ਪੜ੍ਹਦਾ ਤੇ ਸੋਚਦਾ ਕਿ ਪੂਰੀ ਜ਼ਿੰਦਗੀ ਵਿੱਚ 54 ਸਾਲ ਦੀ ਉਮਰ ਵਿੱਚ ਨੌਵੇਂ ਪਾਤਸ਼ਾਹ ਕੇਵਲ ਇੱਕ ਵਾਰ ਹੱਸੇ ਨੇ, ਜਦੋਂ ਸੈਯਦ ਜਲਾਲੂਦੀਨ ਤਲਵਾਰ ਤਿੱਖੀ ਕਰ ਰਿਹਾ ਸੀ ਤੇ ਪਾਤਸ਼ਾਹ ਕੋਲ ਬੈਠੇ ਬਾਣੀ ਪੜ੍ਹ ਰਹੇ ਸੀ। ਸਾਰੇ ਜੀਵਨ 'ਚ ਕਦੇ ਹੱਸੇ ਨਹੀਂ, ਕਿੱਡੀ ਹੈਰਾਨੀ ਸੀ ਕਿ ਤਲਵਾਰ ਵੇਖ ਕੇ ਕਿਸੇ ਨੂੰ ਹਾਸਾ ਆਉਂਦਾ, ਕਿਸੇ ਦੇ ਚਿਹਰੇ ਤੇ ਮੁਸਕਰਾਹਟ ਆਉਂਦੀ ਹੈ ਜਿਹੜੀ ਸੀਸ ਤੇ ਚੱਲਣ ਵਾਲੀ ਹੈ ਕੁਝ ਸਮੇਂ ਤਾਈਂ। ਮੇਰੇ ਸਾਹਿਬ ਦੀ ਉਹ ਮਹਾਨ ਅਵਸਥਾ ਜੋ ਗੁਰਦੇਵ ਨੇ ਖੁਦ ਆਪ ਆਪਣੇ ਮੁਖੋਂ ਬਿਆਨ ਕੀਤੀ ਹੈ, ਬੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ, ਉਹ ਕਰੋੜਾਂ ਸੂਰਜਾਂ ਵਾਂਗੂ ਇੱਥੇ ਪ੍ਰਕਾਸ਼ ਰਹੀ ਹੈ। ਜੋ ਗੁਰਦੇਵ ਨੇ ਆਪ ਆਪਣੇ ਮੁਖੋਂ ਬਚਨ ਉਚਾਰੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਉਹ ਪਾਤਸ਼ਾਹ ਦੀ ਉਹ ਅਵਸਥਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਰੋੜਾਂ ਸੂਰਜਾਂ ਵਾਂਗੂ ਪ੍ਰਕਾਸ਼ ਰਹੀ ਹੈ। ਜਪਜੀ ਸਾਹਿਬ ਦਾ ਪਾਠ ਕੀਤਾ, ਸਲੋਕ ਪੜ੍ਹਿਆ, ਦੁਪਹਿਰ ਦਾ ਵੇਲਾ ਸੀ। ਗਰੀਬਨ ਬਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਵੇਖੋ ਪਹਿਲੇ ਜਾਮੇ ਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਨਾ ਜਬਰੀ ਜਨੇਊ ਪਾਉਣ ਲੱਗੇ ਸੀ, ਸਤਿਗੁਰੂ ਪਾਉਂਦੇ ਨਹੀਂ ਸਨ, ਜਬਰੀ ਜਨੇਊ ਪਾਉਣ ਲੱਗੇ ਤੇ ਪਾਤਸ਼ਾਹ ਆਖਿਆ ਨਾ ਬਈ, ਜੁਰਮ ਕੀਤਿਆਂ ਜਬਰੀ ਅਸੀਂ ਇਹ ਜਨੇਊ ਨਹੀਂ ਪਾਉਣਾ। ਪਹਿਲੇ ਜਾਮੇ ਵਿੱਚ ਜੇ ਜਬਰ ਨਾਲ ਜ਼ੁਲਮ ਕਰਕੇ ਜਨੇਊ ਪਾਉਂਦੇ ਆ ਤੇ ਸਤਿਗੁਰੂ ਪਾਉਂਦੇ ਨਹੀਂ, ਤੇ ਨੌਵੇਂ ਜਾਮੇ ਚ ਜੇ ਹਿੰਦੁਸਤਾਨ ਦੇ ਹਿੰਦੂ ਵੀਰਾਂ ਦੇ ਗਲਾਂ ਚ ਜਨੇਊ ਲਾਏ ਜਾ ਰਹੇ ਸਨ ਜ਼ੁਲਮ ਕਰਕੇ, ਤਾਂ ਪਾਤਸ਼ਾਹ ਨੌਵੇਂ ਗੁਰਦੇਵ ਕਹਿੰਦੇ ਲਾਉਣ ਵੀ ਨਹੀਂ ਦੇਣੇ, ਭਾਵੇਂ ਸਾਡਾ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਜਨੇਊ ਜੰਜੂ ਨਾਲ, ਪਰ ਜੇ ਜ਼ੁਲਮ ਕਰਕੇ ਇਹਨਾਂ ਦੇ ਗਲੋਂ ਲਾਹੋਗੇ ਤੇ ਲਾਉਣ ਵੀ ਨਹੀਂ ਦੇਣੇ। ਪਾਤਸ਼ਾਹ ਬੈਠੇ ਨੇ, ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਸਲੋਕ ਪੜ੍ਹ ਕੇ ਸਮਾਪਤੀ ਕੀਤੀ ਹੈ, ਸੀਸ ਝੁਕਾਇਆ, ਜਲਾਲੂਦੀਨ ਨੇ ਤੇਗ ਦਾ ਵਾਰ ਕੀਤਾ, ਗੁਰਦੇਵ ਦੀ ਆਪਣੀ ਕਲਾ ਵਰਤੀ ਹੈ, ਪਾਤਸ਼ਾਹ ਦਾ ਸੀਸ ਧੜ ਨਾਲੋਂ ਵੱਖਰਾ ਹੋਇਆ, ਸ਼ਹਾਦਤ ਪ੍ਰਾਪਤ ਹੋਈ, ਸਾਰੇ ਸੰਸਾਰ ਵਿੱਚ ਇੱਕਦਮ ਹਾਹਾਕਾਰ ਮੱਚ ਗਈ। ਉਸ ਵੇਲੇ ਉੱਥੇ ਜੋ ਵਰਤਿਆ ਸੀ ਉਹ ਬਾਜਾਂ ਵਾਲੇ ਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਵੇਖਿਆ। ਤੁਸੀਂ ਕਹੋਗੇ ਉੱਥੇ ਤਾਂ ਨਹੀਂ ਸਨ, ਅੱਖਾਂ ਉੱਥੇ ਸਰੀਰ ਵਾਲੀਆਂ ਨਹੀਂ ਸੀ, ਪਰ ਮੇਰੇ ਗੁਰਦੇਵ ਬਿਨਾਂ ਅੱਖਾਂ ਤੋਂ ਕਿੱਥੇ ਕੀ ਵਰਤ ਰਿਹਾ ਉਹ ਵੇਖਣਾ ਜਾਣਦੇ ਨੇ। ਜੋ ਵੇਖਿਆ ਸੀ ਉੱਥੇ ਦਿੱਲੀ ਦੇ ਚਾਂਦਨੀ ਚੌਂਕ 'ਚ, ਮੈਂ ਤਾਂ ਇਹ ਕਹਾਂਗਾ ਕਲਗੀਆਂ ਵਾਲੇ ਪਾਤਸ਼ਾਹ ਨੇ, ਉਹ ਗੁਰਦੇਵ ਨੇ ਆਪਣੀ ਰਸਨਾ ਤੋਂ ਬਿਆਨ ਕਰਦਿਆਂ ਕਿਹਾ, ਤੇਗ ਬਹਾਦਰ ਕੈ ਚਲਤ ਭਇਓ ਜਗਤ ਕੋ ਸੋਕ ਹੈ 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 सब जग पयो जय 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 सुर लोक तेग बहादुर के चलत तेग बहादुर के चलत
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 पायो जगत को शोक पायो जगत को शोक
पायो जगत को शोक पायो जगत को शोक
है सब जग पायो है सब जग पायो
है सब जग पायो है सब जग पयो
जय 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 सुर लोक जय 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 सुर लोक
जय जय सुर लोक जय 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 सुर लोक
सारे जगत विच हाहाकार मच गई दिल्ली विच एकदम हनेरी चली चखड़ चलिया लोग कहंदे हैं आ की कोई कहंदा ये तलवार सतगुरु नौवें पातशाह दे सीस ते नहीं चली 700 साल तो राज कर रहे ना जरवाणियां दी जड़ ते चली है इन्हां दी जड़ कटी गई है ऐसी कटी गई खारे समुंदर च जा सुटी है जिथे हुण जा मुड़ नहीं उगनी मुड़ फली पूत नहीं होनी मुड़ हरी नहीं होनी पातशाह दा पावन सीस भाई जैता जी लैके दिल्ली तो श्री आनंदपुर साहब महाराज जी दे चरणा ताई पहुंचे पातशाह दा ताड़ भाई लखी शाह बनजारा भाई मनी सिंह साहब दे सौरा साहब सन भाई लखी शाह बनजारा तिना ने गुरुद्वारा रकाबगंज साहिब इत्थे महाराज जी दे पावन शरीर दा अंतम संस्कार कीता गरीबन बाज सतगुरु सच्चे पातशाह दी शहादत दुनिया दियां जितनियां शहादतां होईयां ने उना विच सब तो लसानी शहादत है सतगुरां दी शहादत दा कोई दूजा सानी नहीं है जदों कलगीधर कहिंदे ने तिलक जंजू राखा प्रभ ताका तिना दे तिलक जंजू दी सतगुरु तो नहीं ना तिलक लाउंदे ना जंजू पाउंदे तिना दे तिलक जंजू दे गरीबन वाज पातशाह जी ने शहादत दी धर्म दी चादर ने सतगुरु धन श्री गुरु तेग बहादुर साहब धर्म दी चादर ने महाकवि भाई संतोख सिंह जी लिखदे आ तेग बहादुर धर्म तुज हरता तुरकन मूल श्री गुरु तेग बहादुर साहब जी धर्म दी तुजा ने धर्म दा निशान ने और मलेच्छां दियां जड़ां नूं हरन वाले कट्टन वाले ने नौवें पातशाह जी महाराज जी दी शहादत दुनिया दियां समस्त शहादतां तो लसानी इस करके है अपनियां कुलां लई अपने टबरां परिवारां धर्मां मजहबां लई बहुत लोग ने कुर्बानियां करन वाले करदे है पर किसे दे गैर धर्म लई गैर मत लई अपनी शहादत देनी ये केवल धन गुरु तेग बहादुर साहब सच्चे पातशाह ही कर सकते सन
सत श्री अकाल
जानना चाहिए पूरे हिंदुस्तान दे हिंदू वीरां नूं तुहाडे मथियां ते लगे हुए तिलक ਇਹ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦਾ ਰਕਤ ਹੈ, ਖੂਨ ਹੈ, ਤਾਂ ਚਮਕ ਰਹੇ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਬੜੇ ਸੁੰਦਰ ਬਚਨ ਲਿਖੇ, ਉਹ ਕਹਿੰਦੇ ਹਿੰਦੁਸਤਾਨ ਦੀ ਯੱਗ ਬੇਦੀ ਤੇ, ਬੇਦੀ ਲਾਈ ਜਾਂਦੀ ਨਾ ਜਿਹਦੇ ਵਿੱਚ ਅਹੂਤੀ ਪਾਈ ਜਾਂਦੀ ਹੈ ਅਗਨੀ ਪ੍ਰਚੰਡ ਕਰਕੇ, ਕਹਿੰਦੇ ਹਿੰਦੁਸਤਾਨ ਦੀ ਯੱਗ ਬੇਦੀ ਤੇ ਆਪਣੇ ਖੂਨ ਦੀ ਅਹੂਤੀ ਦੇ ਕੇ ਉਸ ਬੇਦੀ ਨੂੰ ਸਦੈਵੀ ਤੌਰ ਤੇ ਪ੍ਰਚੰਡ ਕੀਤਾ ਤਾਂ ਉਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਸਤਿਗੁਰਾਂ ਦੀ ਮਹਾਨ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਗੁਰਦੇਵ ਦੇ ਚਰਣਾਂ ਚ ਰਜੋਈ ਹੈ ਮਹਾਰਾਜ, ਸਿਰਰ ਦੀ ਦਾਤ ਬਖਸ਼ੋ। ਉਹ ਸਿਰਰ ਜਿਹੜਾ ਗੁਰਦੇਵ ਨੇ ਸੀਸ ਦੇ ਦਿੱਤਾ ਪਰ ਆਪਣਾ ਸਿਰਰ ਨਹੀਂ ਤਿਆਗਿਆ। ਸਿਰਰ ਕਿਸ ਨੂੰ ਕਹਿੰਦੇ ਹੈ? ਸਿਰਰ ਹੈ ਨਿਸ਼ਚਾ, ਸਿਰਰ ਹੈ ਪਰਪੱਕਤਾ, ਸਿਰਰ ਹੈ ਅਡੋਲਤਾ ਕਿ ਕਿਵੇਂ ਆਪਣੇ ਸਵੈ ਧਰਮ ਚ ਪਰਪੱਕ ਰਹਿ ਕੇ ਆਪਣਾ ਆਪਾ ਨਿਛਾਵਰ ਕਰੀਦਾ। ਤੇ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇੱਕ ਐਸੀ ਕ੍ਰਾਂਤੀ ਆਈ, ਕਲਗੀਧਰ ਸਵਾਮੀ ਸੱਚੇ ਪਾਤਸ਼ਾਹ 9 ਸਾਲ ਦੀ ਉਮਰ ਚ ਗੱਦੀ ਤੇ ਬੈਠੇ, ਫੌਜਾਂ ਰੱਖੀਆਂ। ਇੱਕ ਵਿਦਵਾਨ ਕਹਿੰਦਾ ਹੈ ਤੇਗ ਬਹਾਦਰ ਜੀ ਦਾ ਸਾਕਾ ਯਾਦ ਕਰਕੇ ਲਿਆਵਾਂਗੇ ਇੱਕ ਤੂਫਾਨ ਦਾਤਾ। ਫੌਜਾਂ ਇਕੱਤਰ ਹੋ ਕੇ ਕਹਿੰਦੇ, ਸਿੱਖ ਮਹਾਰਾਜ ਜੀ ਨੂੰ ਕਹਿੰਦੇ ਕਲਗੀਧਰ ਗਰੀਬਨਵਾਜ ਸਾਹਿਬ ਜੀਓ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਸਾਕੇ ਨੂੰ ਯਾਦ ਕਰਕੇ ਇਹੋ ਜਿਹਾ ਤੂਫਾਨ ਲਿਆਵਾਂਗੇ ਕਿ ਇਹਨਾਂ ਜਰਵਾਣਿਆਂ ਦੀਆਂ ਰਾਜ ਭਾਗ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿਆਂਗੇ।
ਸਤਿ ਸ੍ਰੀ ਅਕਾਲ।
ਜਿੰਨੀਆਂ ਜੰਗਾਂ ਹੋਈਆਂ ਉਹ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇੱਕ ਬਦਲਾਓ ਸੀ ਜੋ ਸੁਭਾਵਕ ਆਉਣਾ ਜ਼ਰੂਰੀ ਸੀ। ਸਤਿਗੁਰੂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ। ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਤਿਨਾਂ ਦੇ ਚਰਨਾਂ ਤੇ ਨਮਸਕਾਰ ਹੈ, ਵੰਦਨਾ ਹੈ। ਭਾਈ ਜੈਤਾ ਜੀ ਵਰਗੇ, ਭਾਈ ਲੱਖੀ ਸ਼ਾਹ ਬਣਜਾਰਿਆਂ ਵਰਗੇ ਮਹਾਨ ਗੁਰਸਿੱਖਾਂ ਦਾ ਮਹਾਨ ਜਜ਼ਬਾ ਤੇ ਕੁਰਬਾਨੀ ਨੂੰ ਉਹਨਾਂ ਨੂੰ ਵੀ ਸਜਦਾ ਤੇ ਨਮਸਕਾਰ ਹੈ। ਆਓ ਜੋ ਲੜੀਵਾਰ ਕਥਾ ਦੀ ਮਰਜ਼ਾਦਾ ਹੈ, 5-4 ਮਿੰਟ ਲਈ ਮਹਾਰਾਜ ਜੀ ਦੀ ਚੱਲ ਰਹੀ ਕਥਾ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਆਪਾਂ ਵਿਚਾਰੀਏ। ਸਾਰੀਆਂ ਸੰਗਤਾਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਸੁਨਤ ਸੁਤਾ ਕੀ ਬੈਨ ਦੁਖਾਰੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਸੁਲਤਾਨਪੁਰ ਸਾਹਿਬ ਆਏ ਨੇ, ਆਪਣੀ ਧੀ ਰਾਣੀ ਸੁਲੱਖਣੀ ਨੂੰ ਮਿਲੇ ਨੇ ਤੇ ਮਾਤਾ ਸੁਲੱਖਣੀ ਨੇ ਕੁਝ ਆਪਣੇ ਮਨ ਦਾ ਦੁੱਖ ਹੈ ਜੋ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਪਿਤਾ ਜੀ ਜਿਸ ਪਤੀ ਦੇ ਤੁਸੀਂ ਮੈਨੂੰ ਲੜ ਲਾਇਆ ਉਹ ਤਾਂ ਕਈ ਕਈ ਦਿਨ ਘਰ ਨਹੀਂ ਆਉਂਦੇ, ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦੇ, ਜੇ ਆਉਂਦੇ ਆ ਤੇ ਪਰਦੇਸੀਆਂ ਵਾਂਗੂ ਰਾਤ ਕੱਟਦੇ ਆ, ਸਵੇਰੇ ਚਲੇ ਜਾਂਦੇ ਆ, ਤੁਸੀਂ ਮੈਨੂੰ ਕਿਹਦੇ ਲੜ ਲਾ ਦਿੱਤਾ? ਫਿਰ ਉਹ ਪੈਸਾ ਨਹੀਂ ਜੋੜਦੇ, ਮੋਦੀ ਖਾਨੇ ਚ ਜਿੰਨਾ ਪੈਸਾ ਆਉਂਦਾ ਦਾਨ ਕਰੀ ਜਾਂਦੇ ਆ। ਜਦੋਂ ਆਪਣੀ ਧੀ ਦੀਆਂ ਇਹ ਗੱਲਾਂ ਬਾਬਾ ਮੂਲ ਚੰਦ ਸਾਹਿਬ ਜੀ ਨੇ ਸੁਣੀਆਂ, ਸੁਣ ਕੇ ਇਹਨਾਂ ਦੇ ਮਨ ਵਿੱਚ ਰੰਜ ਹੋਇਆ ਤੇ ਦੁਖੀ ਹੋਏ।
ਭੂਲੇ ਅਸ਼ਰੂ ਲੋਚਨ ਡਾਰੇ।
ਬਾਬੇ ਮੂਲ ਚੰਦ ਦੇ ਨੇਤਰਾਂ ਚੋਂ ਨੀਰ ਵਹਿ ਟੁਰਿਆ, ਧੀਆਂ ਦਾ ਦੁੱਖ ਪਿਓਆਂ ਕੋਲੋਂ ਕਿਵੇਂ ਬਰਦਾਸ਼ਤ ਹੋ ਸਕਦਾ ਸੀ? ਬਾਬਾ ਮੂਲ ਚੰਦ ਸਾਹਿਬ ਜੀ ਦੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਟੁਰਿਆ।
ਜਰ ਬਰ ਗਿਓ ਹਿਰਦੇ ਕੀ ਮਾਈ।
ਇੱਕ ਵਾਰ ਤਾਂ ਹਿਰਦਾ ਸੜ ਬਲ ਗਿਆ, ਮਨ ਸੜ ਬਲ ਗਿਆ ਬਾਬੇ ਮੂਲ ਚੰਦ ਦਾ।
ਅਧਿਕ ਰੋਸ ਕਰਕੇ ਪਛਤਾਈ।
ਬਹੁਤ ਸਾਰਾ ਰੋਸ ਕਰਕੇ ਆਪਣੇ ਮਨ ਦੇ ਵਿੱਚ ਪਛਤਾਵਾ ਕੀਤਾ।
ਕਾਲੂ ਕਿਆ ਮੂਲਾ ਜੋ ਕ੍ਰੋਧੀ।
ਕਹਿੰਦੇ ਉਧਰ ਪਿਤਾ ਬੜਾ ਗੁਸੈਲਾ ਹੈ, ਧੰਨ ਗੁਰੂ ਨਾਨਕ ਸਾਹਿਬ ਦਾ,
पिता मेहता कालू जी बड़े क्रोधी सी, बड़े गुसैले सी। महाकवि जी कहंदे आ मेहता कालू जी का गुस्सा तो कुछ भी नहीं जिहो जिहा मूल चंद दा सी। कालू क्या मूला जो क्रोधी, कहंदे बाबा कालू जी तो बाबे मूल चंद दे पासकू भी नहीं सी गुस्से च। जिन्ना गुस्सा जिन्ना क्रोध बाबे मूल चंद दे विच सी।
मैं जाने श्री नानक सोदी,
वो नहीं जान दे गुरु नानक साहब कौन ने, वो तो परिवार का मैंबर समझते है ना। वो जिवें आम कहावत होंदी है घर दा जोगी जोगड़ा, परिवार दे मैंबर घट ही समझते होंगे। परिवार दे विच कोई महात्मा होवे महापुरश हो, बाबा मूल चंद नहीं जान दे गुरु नानक साहब जी की खबर नू।
हृदय सुता के धीरज जीना,
अपनी धी राणी माता सुलखणी नू धीरज दिता।
उठियो आप रिस में मन लीना,
गुस्से नाल भरे बाबा मूल चंद जी उठे हन।
गयो जय राम पास सतकाला,
तात्काल जिवें बंदूक चो गोली निकल के नहीं दौड़दी, एदां गए तेजी नाल सीधा बाबे जय राम कोल, भाईए जय राम कोल। क्योंकि भाईया जराम ते परमानंद विचोले सी, विच उन्हां रिश्ता कराया सी, इस करके हुण विचोले नूं ही फड़ना सी ना जाके। ते विचोले कोल गए बड़े गुस्से नाल,
मुख बोलत दुर्बाप विसाला।
बाबा मूल चंद अक्सर जे वधिया हो जाए तो विचोले नूं कोई सरोपा पाण नहीं आउंदा, संसार दी समाग दी रीति है। कमी पेशी हो जाए मन मुटाव हो जाए तो फिर विचोले नूं दूजे सरोपे जरूर पैंदे आ गालां दे। वो कई प्रकार नाल उहदा आके तिरस्कार निरादर होना, वो इदां दा हिसाब किताब। हालांकि सतगुरु सच्चे पातशाह नाल माता सुलखणी दा संजोग जुड़िया है, ये भागशाली संजोग सी। पर बाबे मूल चंद नूं नहीं पसंद आया, दुनियावी बिरती सी। भाईए जय राम कोल जांदिआं उहने जाके कोई नमस्कार नहीं कीती, सीस झुका के कोई सलाम नहीं कीती। जांदिआं सार बाबे मूल चंद ने कई प्रकार दे पहलां तां दुर्वाक कहे, कई तरह दे दुर्वाक ओ जाके कहे। जिवें भाईए जय राम नाल जा करके बाबा मूल चंद साहब जी बहसबाजी कर रहे ने, वो कथा आप जी अगलिया प्रसंगां च सरवण करोगे।